दोहेरा कह तोते गुर भारता सब प्रसाद को थार सूप कार लियायोता अनेक प्रकार आहार।
वाहे गुरु जी का खालसा, वाहे गुरु जी की फतेह। परम सत्कार योग सम्मान योग गुरु का खास रूप गुरु खालसा सात संगत जिनके भाग बड़े हैं भाई तिन साधु संग मुख जुड़े वड्या भागां वाले हो सतगुरु नौवें पातशाह धन श्री गुरु तेग बहादुर साहब जी दे पावन पवित्र सचखंड दरबार च जगत गुरु श्री गुरु ग्रंथ साहब जी दे पावन चरणा कमलां च हाजरियां भर के नता प्रति जुड़ के दशमेश पातशाह सरबंस दानी चिट्टियां बाजा वाले शमशेरे बहादुर देव गुर तेग के धनी सतगुरु धन धन श्री गुरु गोबिंद सिंह साहब जी का पवित्र पावन इतिहास सरवण कर रहे कलगीधर पातशाह जी महाराज श्री आनंदपुर साहब विखे विराजमान हैं। पूर्व दिशा तो एक सिख भाई लाल सिंह महाराज जी के चरणा च आया। ये कोल बड़ी सोहनी कीमती ढाल है। ढाल वेख के सिंह उस ढाल की सलाघा करन लगे कि बड़ी सुंदर ढाल है। पर कलगीधर जी ने आख्या भाई सुंदर वेख के भरमो ना, क्योंकि एहो जिहियां ढालां जदों गोली चलदी है तां उहदे विच्चों पार निकल जांदी है। लाल सिंह उस वेले चिप के बोलिया, कहिंदा इह किवें हो सकदा महाराज, इह ढाल बड़ी वधिया ढाल है। महाराज जी कहिंदे जे ढाल वधिया ते गोली किहड़ा कटिया हुंदी है, उह वी बड़ी बुरी बला हुंदी है। कहिंदा जे तुसीं बंदूक मंगाओ ते चला के वेखो, हुणे पता लग जाएगा। महाराज जी कहिंदे हुण रहिराज साहब दा समय, कल सवेरे तेरी ढाल परखांगे। लाल सिंह चला गया, पर बाद विच इहने पछतावा कीता कि मैं सतगुरां नाल जिद क्यों कीती है। उह तां समरथ ने, जो चाहे मर्जी कर सकते ने। रात नूं इहने कड़ा प्रसाद दी देग दे के पंजां सिखां कोलों अरदास करवाई कि मैं पंजां सिंघां नूं भोजन भी चकावांगा, गुरु साहब मेरी पत रख लैण। अगले दिन जदों ढाल लै के सतगुरां दे चरणां च आया, साहब ने बंदूक मंगा के भाई आलम सिंह नूं दित्ती। आलम सिंह, निशाना लाओ ढाल दा। ढाल सामने रख के जदों भाई आलम सिंह ने गोली चलाई, गोली ढाल नूं नहीं वज्जी, दूजी चलाई, तीन गोलियां चलाईयां, तिने आसे पासे निकल गईयां पर ढाल नूं नहीं वज्जियां। महाराज जी भी रस विच आ गए, कहिंदे लियाओ बंदूक, असीं गोली चलावांगे। वेखदिआं हुण कौण हमायत करदा लाल सिंह दी। रात नूं साडे तों चोरी अपनी हमायत वास्ते अरदासां करवाउंदा रिहा। लाल सिंह ने उसे वेले हथ जोड़ लए, चरणी ढह पे, आख्या महाराज इह ढाल विचारी की है, तुसीं गोली चलाओ ते सारी धरती नूं भी तोड़ के खत्म कर सकदे हो, सुमेर पर्वत नूं भी गोली मारो ते उह भी चकना चूर हो जाए, तां ढाल है महाराज। कृपा करो, दया करो, मेरे कोलों गलती हो गई है, मैनूं खिमा कर दिओ। कलगीधर जी ने आख्या शस्त्र वधिया होना चाहीदा, पर ऐसा नहीं कि कल्ला शस्त्र ते भरोसा रखो, हो सकदा दुश्मन दे कोल तुहाडे तो ज्यादा वधिया शस्त्र होवे। ये भी तो हो सकदा ना, जे तुहाडे कोल वधिया शस्त्र आ तां दुश्मन कोल भी तां तुहाडे तो वधिया हो सकदा। इस करके जिथे शस्त्र होना वधिया ही चाहीदा गात्रे, माड़ा शस्त्र नहीं होना चाहीदा। पर केवल तुसीं अपने मन च हठ ही कर लो ਇਹਦੇ ਤੋਂ ਵਧੀਆ ਕੋਈ ਹੋਰ ਸ਼ਸਤਰ ਹੋ ਹੀ ਨਹੀਂ ਸਕਦਾ ਤੇ ਭੁਲੇਖਾ ਕੱਢ ਦੇਣਾ ਚਾਹੀਦਾ। ਇਹ ਵਚਨ ਸਤਿਗੁਰਾਂ ਨੇ ਕਰਕੇ ਲਾਲ ਸਿੰਘ ਨੂੰ ਬਖਸ਼ ਦਿੱਤਾ ਹੈ। ਸ਼ਿਕਾਰ ਖੇਡਣ ਚੜੇ ਨੇ, ਉਧਰੋਂ ਉਜੈਨ ਤੋਂ ਇੱਕ ਵੈਸ਼ਨਵ ਸਿੱਖ ਜਿਹਦਾ ਨਾਂ ਹਰਗੋਪਾਲ ਹੈ, ਇਹਦੇ ਪਿਤਾ ਦਾ ਨਾਂ ਸੀ ਬਿਸੰਬਰ ਦਾਸ, ਉਹ ਗੁਰੂ ਘਰ ਦਾ ਸੇਵਕ ਸੀ। ਉਹਨੇ ਨੇ ਆਪਣੇ ਪੁੱਤਰ ਨੂੰ ਭੇਜਿਆ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਇਹਨੇ ਜਦੋਂ ਵੇਖਿਆ ਕਿ ਕਲਗੀਧਰ ਜੀ ਇੱਕ ਬਟੇਰੇ ਦਾ ਮਾਸ ਤੋੜ ਕੇ ਆਪਣੇ ਬਾਜ ਦੇ ਮੂੰਹ ਚ ਪਾ ਰਹੇ ਨੇ, ਇਹ ਵੈਸ਼ਨਵ ਸੀ, ਮਾਸ ਨਹੀਂ ਸੀ ਖਾਂਦਾ, ਮਾਸ ਤੋਂ ਘਿਰਣਾ ਕਰਦਾ ਸੀ, ਵੇਖ ਕੇ ਸ਼ੰਕਾ ਕੀਤਾ ਇਹ ਗੁਰੂ ਕਿਵੇਂ ਹੋ ਸਕਦਾ ਜਿਹਦੇ ਮਨ ਚ ਦਇਆ ਹੀ ਨਹੀਂ। ਕਲਗੀਧਰ ਜੀ ਨੇ ਸਾਰੀ ਵਾਰਤਾ ਸਮਝਾਈ ਕਿ ਭਾਈ ਇਹ ਜਿਹੜਾ ਬਟੇਰਾ ਪੰਛੀ ਹੈ ਪਿਛਲੇ ਜਨਮ ਦਾ ਚੋਰ ਸੀ ਤੇ ਇਹ ਬਾਜ ਰਾਜਾ ਸੀ, ਸਾਡੀ ਇਹਨਾਂ ਨੇ ਵਿੱਚ ਜਾਮਨੀ ਪਾਈ ਸੀ ਕਸਮ ਚੁੱਕ ਕੇ ਤੇ ਅਸੀਂ ਉਹ ਜਾਮਨੀ ਪੂਰੀ ਕਰਨੀ, ਪਰ ਫਿਰ ਵੀ ਸੰਸਾ ਇਹਦੇ ਮਨ ਦੇ ਵਿੱਚ ਰਿਹਾ, ਪੂਰਾ ਸੰਸਾ ਨਹੀਂ ਨਿਕਲਿਆ। ਇਹ ਹਰਗੋਪਾਲ ਉਜੈਨੀ ਸਤਿਗੁਰਾਂ ਦੇ ਚਰਣਾਂ ਵਿੱਚ ਰਹਿ ਕੇ ਜਿਵੇਂ ਕੁਝ ਸਮਾਂ ਮਹਾਰਾਜ ਜੀ ਦੀ ਸੰਗਤ ਕੀਤੀ ਹੈ, ਪਰ ਇਹਦੇ ਅੰਦਰੋਂ ਸੰਸਾ ਨਹੀਂ ਗਿਆ। ਆਓ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਲਾ ਵਰਤਾ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਕੇ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਦੋਏਰਾ ਕਹਿ ਤੋ ਗੁਰ ਬਾਰਤਾ ਤਾ ਪ੍ਰਸਾਦ ਕੋ ਥਾਰ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਤੇ ਜਦੋਂ ਸਾਰੀ ਵਾਰਤਾ ਸੁਣਾਈ ਨਾ, ਉਹ ਬਾਜ ਤੇ ਬਟੇਰੇ ਦੀ ਸਾਰੀ ਸਾਖੀ ਸੁਣਾਈ ਹਰਗੋਪਾਲ ਉਜੈਨੀ ਨੂੰ, ਜਿਹੜਾ ਉਜੈਨ ਤੋਂ ਚੱਲ ਕੇ ਆਇਆ ਸੀ, ਹੋਰ ਵੀ ਇਹਦੇ ਨਾਲ ਕੁਝ ਸਾਧੂ ਆਏ ਸਨ, ਉਹਨਾਂ ਸਾਰਿਆਂ ਨੂੰ ਇਹ ਵਾਰਤਾ ਸੁਣਾਈ। ਇਨੇ ਨੂੰ ਮਹਾਰਾਜ ਗੁਰੂ ਕਲਗੀਧਰ ਦੇ ਪ੍ਰਸ਼ਾਦੇ ਦਾ ਥਾਲ ਮਹਾਰਾਜ ਜੀ ਕੋਲ ਆ ਗਿਆ।
ਸੂਪ ਕਰ ਲਿਆਓ ਨਾ ਅਨੇਕ ਪ੍ਰਕਾਰ ਆਰ,
ਸਿੰਘਾਂ ਵਾਸਤੇ ਲੰਗਰ ਵਰਤਣ ਲੱਗਾ। ਸੂਪਕਾਰ ਰਸੋਈਏ ਨੂੰ ਕਹਿੰਦੇ ਨੇ, ਜਿਹੜਾ ਰਸੋਈਆ ਸੀ ਲਾਂਗਰੀ ਸੀ, ਉਹ ਅਨੇਕ ਪ੍ਰਕਾਰ ਦੇ ਪਕਵਾਨ ਥਾਲਾਂ ਵਿੱਚ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਈ ਲਿਆਇਆ, ਬਾਕੀ ਦੇ ਸਿੰਘਾਂ ਵਾਸਤੇ ਵੀ ਭੋਜਨ ਵਰਤਣ ਲੱਗਾ ਹੈ।
ਸੁਤ ਬਣੀਏ ਕੋ ਸਿੱਖ ਤੈ ਖਰੋ,
ਉਹ ਜਿਹੜਾ ਬਾਣੀਏ ਦਾ ਲੜਕਾ ਸੀ ਹਰਗੋਪਾਲ ਉਜੈਨੀ, ਜਿਹਨੇ ਇੱਕ ਮਹਾਰਾਜ ਜੀ ਤੇ ਸੰਸਾ ਕੀਤਾ ਸੀ ਕਿ ਗੁਰੂ ਤਾਂ ਦਇਆ ਵਾਲਾ ਹੁੰਦਾ, ਇਹਨਾਂ ਚ ਤਾਂ ਦਇਆ ਹੀ ਕੋਈ ਨਹੀਂ, ਇਹ ਤਾਂ ਦਇਆ ਤੋਂ ਵਿਹੂਣੇ ਨੇ, ਤੇ ਦਇਆ ਨੂੰ ਛੱਡ ਕੇ ਦਇਆ ਦਾ ਤਿਆਗ ਕਰਕੇ ਇਹ ਦਇਆ ਤੋਂ ਵਿਹੂਣੇ ਹੋ ਕਰਕੇ ਚੱਲ ਰਹੇ ਨੇ, ਇਹਨਾਂ ਦੇ ਮਨ ਚ ਤਰਸ ਨਹੀਂ ਹੈ, ਦਇਆ ਨਹੀਂ ਹੈ। ਤੇ ਉਸ ਵਕਤ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਦੋਂ ਸਾਰੀ ਵਾਰਤਾ ਦੱਸ ਵੀ ਦਿੱਤੀ, ਫਿਰ ਵੀ ਇਹਦੇ ਅੰਦਰੋਂ ਸੰਸਾ ਨਿਵਿਰਤ ਨਹੀਂ ਹੋਇਆ, ਇਹਦੇ ਮਨ ਚ ਸੰਸਾ ਬਣਿਆ ਰਿਹਾ।
ਸੁਤ ਬਣੀਏ ਕੋ ਸਿੱਖ ਤੈ ਖਰੋ, ਇੱਕ ਤਬਰ ਦੇ ਮਨੋਰਥ ਕਰੋ,
ਜਿਹੜਾ ਬਣੀਏ ਦਾ ਲੜਕਾ ਸੀ ਇਹਦੇ ਮਨ ਦੇ ਵਿਚ ਉਸ ਵੇਲੇ ਏਦਾਂ ਦਾ ਮਨੋਰਥ ਹੋਇਆ ਜਦੋਂ ਮਹਾਰਾਜ ਜੀ ਦੇ ਕੋਲ ਖਲੋਤਾ ਸੀ।
ਮੈਂ ਗੁਰ ਡਿਗਤੇ ਦੇ ਆਹਾਰਾ ਆਮਕ ਆਦਕ ਜਾਏ ਮਝਾਰਾ,
ਕਹਿਣ ਲੱਗਾ ਵੀ ਕਿਤੇ ਗੁਰੂ ਜੀ ਦੇ ਕੋਲ ਜਿਹੜਾ ਲੰਗਰ ਵਰਤ ਰਿਹਾ ਇਹ ਨਾ ਮੈਨੂੰ ਖਾਣਾ ਪੈ ਜੇ ਨਾਲ, ਕਿਉਂਕਿ ਹੋਰ ਸਿੰਘਾਂ ਵਿਚ ਵੀ ਵਰਤ ਰਿਹਾ। ਇਹਦੇ ਮਨ ਦੇ ਵਿਚ ਇਸ ਤਰ੍ਹਾਂ ਦਾ ਸੰਦੇਹ ਹੈ ਕਿ ਕਿਤੇ ਇਹ ਲੰਗਰ ਮੈਨੂੰ ਨਾਲ ਨਾ ਛਕਣਾ ਪੈ ਜੇ, ਕਿਉਂਕਿ ਵਿਚ ਮਹਾਂਪ੍ਰਸ਼ਾਦ ਵੀ ਵਰਤ ਰਿਹਾ। ਇਸ ਤਰ੍ਹਾਂ ਦਾ ਇਹਦੇ ਮਨ ਦੇ ਵਿਚ ਸੰਸਾ ਪੈ ਗਿਆ।
ਮੈਂ ਗੁਰ ਟਿਗਤੇ ਦੇ ਆਹਾਰਾ,
ਗੁਰੂ ਜੀ ਮੈਨੂੰ ਆਪਣੇ ਕੋਲੋਂ ਭੋਜਨ ਨਾ ਦੇ ਦੇਣਾ।
ਤੇ ਮਨ ਕੀ ਸਤ ਗੁਰੂ ਪਛਾਨੇ, ਸੂਪ ਕਰ ਕੇ ਸੰਗ ਬਖਾਨੇ,
ਇਹਦੇ ਮਨ ਦੀ ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਗਏ। ਮਹਾਰਾਜ ਜੀ ਸਮਝ ਗਏ ਕਿ ਹਰਗੋਪਾਲ ਦੇ ਮਨ ਚ ਇਸ ਤਰ੍ਹਾਂ ਦਾ ਸੰਸਾ ਵੀ ਕਿਤੇ ਗੁਰੂ ਜੀ ਮੈਨੂੰ ਆਪਣੇ ਕੋਲੋਂ ਭੋਜਨ ਨਾ ਦੇ ਦੇਣ, ਤੇ ਕਿਉਂਕਿ ਵੈਸ਼ਨਵ ਸੀ ਨਾ, ਸੁੱਧ ਚੌਂਕਾ ਕਰਕੇ ਉਹਦੇ ਵਿੱਚ ਭੋਜਨ ਬਣਾ ਕੇ ਛਕਦਾ ਸੀ। ਇੱਥੇ ਗੁਰੂ ਸਾਹਿਬ ਜੀ ਦੇ ਲੰਗਰ ਤੇ ਇਹਨੇ ਕਿੰਤੂ ਕੀਤਾ, ਤਰਕ ਕੀਤਾ ਵੀ ਕਿਤੇ ਮੈਨੂੰ ਗੁਰੂ ਸਾਹਿਬ ਨਾ ਦੇ ਦੇਣ, ਛਕਣਾ ਨਾ ਪੈ ਜੇ, ਨਾ ਵੀ ਨਹੀਂ ਹੋਣੀ। ਇਹਦੇ ਮਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਣ ਕੇ ਆਪਣੇ ਲਾਂਗਰੀ ਨੂੰ ਕਹਿਣ ਲੱਗੇ,
ਸੁਧ ਚੌਂਕੇ ਮੈਂ ਭੋਜਨ ਜਾ।
ਮਹਾਰਾਜ ਜੀ ਕਹਿੰਦੇ, ਲਾਂਗਰੀ ਸਿੰਘ ਜੀ ਇੱਦਾਂ ਕਰੋ, ਆ ਜਿਹੜੇ ਹਰ ਗੋਪਾਲ ਉਜੈਨੀ ਜੀ ਆਏ ਨੇ, ਇਹਨਾਂ ਨੂੰ ਆਪਣੇ ਨਾਲ ਲੈ ਜਾਓ, ਜਿੱਥੇ ਸ਼ੁੱਧ ਚੌਂਕਾ ਹੈ ਲੰਗਰ ਤਿਆਰ ਹੁੰਦਾ ਹੈ,
ਕਿਸੇ ਕੋ ਚਵਾਰੂਤਾ,
ਉੱਥੇ ਲੈ ਜਾਓ ਇਹਨੂੰ ਤੇ ਉੱਥੇ ਲਿਜਾ ਕੇ ਇਹਨੂੰ ਭੋਜਨ ਛਕਾਓ, ਉਥੇ ਲਿਜਾ ਕੇ ਇਹਨੂੰ ਲੰਗਰ ਛਕਾਓ।
ਸੁਣ ਬਣੀਏ ਕੇ ਚਿਤ ਭਈ ਸ਼ਾਂਤੀ,
ਸੁਣ ਕੇ ਬਾਣੀਏ ਦੇ ਮਨ ਚ ਸ਼ਾਂਤੀ ਆ ਗਈ। ਚਲੋ ਇੱਥੇ ਤਾਂ ਨੀ ਨਾ ਘੱਟੋ ਘੱਟ ਹੁਣ ਭੋਜਨ ਛਕਣਾ ਪੈਣਾ ਤੇ ਹੁਣ ਮੈਂ ਸ਼ੁੱਧ ਤਰੀਕੇ ਨਾਲ ਉੱਥੇ ਰਸੋਈ ਵਿਚ ਜਿਹੜਾ ਲੰਗਰ ਤਿਆਰ ਹੋਵੇਗਾ ਉੱਥੇ ਜਾ ਕੇ ਛਕਾਂਗਾ। ਏਦਾਂ ਇਹਦੇ ਮਨ ਚ ਸ਼ਾਂਤੀ ਹੋ ਗਈ ਗੁਰੂ ਸਾਹਿਬ ਦੇ ਬਚਨ ਸੁਣ ਕੇ।
ਇਹਦੇ ਪ੍ਰਤੀਤ ਆਏ ਪਲ ਭਾਂਤੇ,
ਮਨ ਚ ਭਲੀ ਪ੍ਰਕਾਰ ਨਾਲ ਪ੍ਰਤੀਤ ਆ ਗਈ ਵੀ ਚਲੋ ਗੁਰੂ ਜੀ ਸ਼ਾਇਦ ਜਾਣੀ ਜਾਣਦੇ, ਉਹਨਾਂ ਨੇ ਮੇਰੇ ਮਨ ਦੀ ਜਾਣ ਲਈ ਹੈ। ਤਦੇ ਕਹਿ ਦਿੱਤਾ ਵੀ ਇਹਨੂੰ ਰਸੋਈ ਚ ਲੈ ਜਾਓ, ਉੱਥੇ ਜਾ ਕੇ ਇਹਨੂੰ ਲੰਗਰ ਛਕਾਓ। ਤੋ ਇਸ ਤਰ੍ਹਾਂ ਇਹਦੇ ਮਨ ਚ ਥੋੜੀ ਜਿਹੀ ਪ੍ਰਤੀਤ ਵੀ ਬਣ ਗਈ, ਭਰੋਸਾ ਵੀ ਬਣ ਗਿਆ,
ਭੋਜਨ ਅਚਿਲ ਜਾਏ ਕਰ ਜਵੈ।
ਜਦੋਂ ਲੰਗਰ ਚ ਪਹੁੰਚਿਆ ਤੇ ਜਾ ਕੇ ਲੰਗਰ ਵਿਚ ਜਿੱਥੇ ਲੰਗਰ ਤਿਆਰ ਹੁੰਦਾ ਸੀ ਉਥੇ ਜਾ ਕੇ ਇਹਨੇ ਲੰਗਰ ਛਕਿਆ ਹੈ।
ਬੀਤੇ ਦਿਸ ਭਈ ਨਿਸ ਤਵੈ,
ਦਿਨ ਬਤੀਤ ਹੋ ਗਿਆ, ਦਿਨ ਬਤੀਤ ਹੋ ਗਿਆ, ਰਾਤ ਪੈ ਗਈ,
ਸੁਪਤ ਵਿਚਾਰਤ ਗਿਣਤੀ ਨਾਨਾ।
ਜਦੋਂ ਲੰਮਾ ਪਿਆ ਨਾ ਤੇ ਸੁੱਤਾ ਪਿਆ, ਸੁਪਨਾ ਜਿਹਾ ਆ ਰਿਹਾ, ਨਾ ਜਾਗਿਆ ਹੋਇਆ ਨਾ ਸੁੱਤਾ ਹੋਇਆ, ਤੇ ਕਈ ਤਰ੍ਹਾਂ ਦੀਆਂ ਗਿਣਤੀਆਂ ਲੰਮਾ ਪਿਆ ਮਨ ਚ ਸੋਚੀ ਜਾਂਦਾ, ਸ਼ੰਕਾ ਜੋ ਪੈ ਗਿਆ ਸੀ ਗੁਰੂ ਸਾਹਿਬ ਨੂੰ ਵੇਖ ਕੇ, ਮਨ ਚ ਤਰਕ ਦੀ ਬਿਰਤੀ ਆ ਗਈ ਸੀ। ਜਦੋਂ ਖਾਲਸਾ ਜੀ ਤਰਕ ਆ ਜਾਂਦਾ, ਸ਼ੰਕਾ ਆ ਜਾਂਦਾ, ਸ਼ਰਧਾ ਖਤਮ ਹੋ ਜਾਂਦੀ ਹੈ। ਹੁਣ ਮਨ ਸ਼ਰਧਾ ਵੀ ਹੋਣਾ ਸੀ, ਪਹਿਲਾਂ ਸ਼ੰਕਾ ਮਨ ਚ ਬਣ ਗਈ। ਉਸ ਵੇਲੇ ਲੰਮਾ ਪਿਆ ਹੋਇਆ ਰਾਤ ਨੂੰ ਆਪਣੇ ਆਸਣ ਦੇ ਉੱਤੇ ਤੇ ਕਈ ਤਰ੍ਹਾਂ ਦੀਆਂ ਗਿਣਤੀਆਂ, ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ।
ਹਰਕਤ ਗੁਰ ਕੀ ਕਿਰਿਆ ਮਾਨਾ,
ਸਤਿਗੁਰਾਂ ਦੀ ਜਿਹੜੀ ਕਿਰਿਆ ਵੇਖੀ ਸੀ ਦਿਨ ਸਮੇਂ, ਮਹਾਰਾਜ ਜੀ ਸ਼ਿਕਾਰ ਖੇਡ ਕੇ ਆਏ ਨੇ, ਹਿਰਨ ਮਾਰ ਕੇ ਲਿਆਏ ਨੇ, ਬਟੇਰੇ ਤਿੱਤਰ ਮਾਰ ਕੇ ਘੋੜਿਆਂ ਨਾਲ ਬੱਧੇ ਹੋਏ ਸੀ, ਜੀਵ ਮਰੇ ਹੋਏ ਨੇ ਵੇਖੇ ਸਨ, ਫਿਰ ਗੁਰੂ ਸਾਹਿਬ ਜੀ ਮਾਸ ਦੀਆਂ ਬੋਟੀਆਂ ਤੋੜ ਕੇ ਬਾਜ ਦੇ ਮੂੰਹ ਚ ਪਾ ਰਹੇ ਸੀ। ਇਹ ਵੇਖ ਕੇ ਸਤਿਗੁਰਾਂ ਦੀ ਕਿਰਿਆ, ਇਹਦੇ ਮਨ ਦੇ ਵਿਚ ਕਈ ਤਰ੍ਹਾਂ ਦੀਆਂ ਤਰਕਾਂ ਉੱਠ ਰਹੀਆਂ, ਗੁਰੂ ਸਾਹਿਬ ਦੀ ਕਿਰਿਆ ਵੇਖ ਕੇ ਕਈ ਤਰ੍ਹਾਂ ਦੇ ਸ਼ੰਕੇ ਦੇ ਮਨ ਚ ਉੱਠ ਰਹੇ ਨੇ।
ਪ੍ਰਥਮ ਪਿਤਾ ਮੇਰੋ ਚਲੇ ਆਇਓ, ਕਿਸ ਪ੍ਰਕਾਰ ਕੋ ਗੁਰੂ ਬਨਾਇਓ।
ਇਹ ਸੋਚਦਾ ਹੈ ਹਰ ਗੋਪਾਲ ਉਜੈਨੀ ਆਪਣੇ ਮਨ ਵਿਚ, ਕਹਿੰਦਾ ਪਹਿਲਾਂ ਮੇਰਾ ਪਿਤਾ ਚੱਲ ਕੇ ਆਇਆ ਬਿਸੰਬਰ ਦਾਸ, ਇੱਥੇ ਪਤਾ ਨੀ ਉਹਨੇ ਆ ਕੇ ਇਸ ਗੁਰੂ ਵਿਚ ਕੀ ਵੇਖਿਆ ਜਿਹਨੂੰ ਗੁਰੂ ਧਾਰਨ ਕਰ ਲਿਆ। ਵੇਖੋ ਇੱਥੋਂ ਤੱਕ ਸੋਚਾਂ ਸੋਚ ਰਿਹਾ, ਇਹਦੇ ਮਨ ਚ ਇੱਦਾਂ ਦੀਆਂ ਗਿਣਤੀਆਂ ਚੱਲ ਰਹੀਆਂ ਹਰ ਗੋਪਾਲ ਦੇ ਮਨ ਚ ਵੀ ਪਤਾ ਨੀ ਇਸ ਗੁਰੂ ਵਿਚ ਮੇਰੇ ਪਿਓ ਨੇ ਕੀ ਵੇਖਿਆ, ਪਤਾ ਨੀ ਕਿਹੜਾ ਹੁਨਰ ਕਿਹੜਾ ਗੁਣ ਵੇਖਿਆ ਜਿਸ ਨੂੰ ਵੇਖ ਕੇ ਮੇਰੇ ਪਿਤਾ ਨੇ ਇਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਜੀਵਾਂ ਦਾ ਮਾਸ ਤੱਕ ਜਿਹੜਾ ਹੈ ਉਹ ਭੱਖਣ ਕਰਦੇ ਨੇ, ਇਹ ਜੀਵਾਂ ਨੂੰ ਮਾਰਦੇ ਨੇ, ਸ਼ਿਕਾਰ ਖੇਡਦੇ ਨੇ,
ਦਇਆ ਆਦਿ ਗੁਣ ਨਹੀਂ ਕਮਾਵੇ,
ਇਹਨਾਂ ਵਿਚ ਦਇਆ ਦਾ ਗੁਣ ਨਹੀਂ ਹੈ, ਇਹਨਾਂ ਚ ਤਾਂ ਤਰਸ ਹੀ ਕੋਈ ਨੀ ਜੀਵਾਂ ਨੂੰ ਮਾਰਨਾ, ਕਿਉਂਕਿ ਵੈਸ਼ਨਵ ਸੀ ਨਾ। ਹੁਣ ਬੰਦਾ ਜਿਹੋ ਜੀ ਸੰਗਤ ਵਿਚ ਰਿਹਾ ਹੋਵੇ ਉਹਦੇ ਤੇ ਪ੍ਰਭਾਵ ਉਸ ਤਰ੍ਹਾਂ ਦਾ ਰਹਿੰਦਾ ਹੀ ਰਹਿੰਦਾ, ਭਾਵੇਂ ਬਾਅਦ ਵਿਚ ਉਹ ਸੰਗਤ ਉਹ ਛੱਡ ਵੀ ਦੇਵੇ ਪਰ ਉਹਦਾ ਪ੍ਰਭਾਵ ਫਿਰ ਵੀ ਬਾਅਦ ਵਿਚ ਵੀ ਬਣਿਆ ਰਹਿੰਦਾ। ਹੁਣ ਵੈਸ਼ਨਵਾਂ ਦੀ ਸੰਗਤ ਚ ਰਿਹਾ ਸੀ, ਹੁਣ ਜਿਹੜੇ ਵੈਸ਼ਨਵ ਹੁੰਦੇ ਨੇ ਉਹ ਤਾਂ ਪਿਆਜ਼ ਤੱਕ ਨਹੀਂ ਖਾਂਦੇ, ਲਸਣ ਤੱਕ ਦਾ ਸੇਵਨ ਨਹੀਂ ਕਰਦੇ, ਏਦਾਂ ਦੀ ਉਹ ਆਪਣੀ ਬਿਰਤੀ ਰੱਖਦੇ ਨੇ। ਮਾਸ ਨੂੰ ਵੇਖ ਕੇ ਤਾਂ ਬਹੁਤਾ ਜ਼ਿਆਦਾ ਉਹ ਆਪਣੇ ਮਨ ਦੇ ਵਿਚ ਸ਼ੰਕਾ ਕਰਦੇ ਨੇ, ਇਹ ਉਹਨਾਂ ਦੇ ਨਾਲ ਰਿਹਾ ਸੀ। ਹੁਣ ਗੁਰੂ ਸਾਹਿਬ ਦੇ ਕੋਲ ਇਹਨੇ ਸਾਰਾ ਕੁਝ ਉਹ ਵਰਤਦਾ ਵੇਖਿਆ, ਸ਼ਿਕਾਰ ਖੇਡ ਕੇ ਸਤਿਗੁਰੂ ਆਏ ਨੇ ਉਹ ਵੇਖਿਆ, ਕਹਿੰਦਾ ਇਹਦਾ ਵਿਚ ਤਾਂ ਦਇਆ ਹੀ ਕੋਈ ਨੀ ਗੁਰੂ ਜੀ ਦੇ ਵਿਚ, ਤਾਂ ਗੁਰੂ ਤਾਂ ਉਹ ਹੁੰਦਾ ਜਿਹਦੇ ਵਿਚ ਦਇਆ ਹੋਵੇ, ਜਿਹਦੇ ਚ ਤਰਸ ਦੀ ਬਿਰਤੀ ਹੋਵੇ, ਕਰੁਣਾ ਹੋਵੇ, ਇਹਨਾਂ ਵਿਚ ਤਾਂ ਕੋਈ ਦਇਆ ਦਾ ਗੁਣ ਨਜ਼ਰ ਨਹੀਂ ਆਉਂਦਾ।
ਜੈਸੇ ਸ਼ਾਸਤਰ ਵਿਖੇ ਉਚਾਰੇ ਤਿਆਗਨ ਮਦ ਹਿੰਸਾ ਪਰ ਨਾਰੀ।
ਕਹਿੰਦਾ ਜਿਵੇਂ ਸ਼ਾਸਤਰਾਂ ਦੇ ਵਿੱਚ ਗੁਰੂ ਦੀ ਮਰਿਆਦਾ ਦੱਸੀ ਹੈ ਵੀ ਜਿਹੜਾ ਗੁਰੂ ਹੁੰਦਾ ਹੈ ਉਹ ਨਾ ਸ਼ਰਾਬ ਦਾ ਸੇਵਨ ਕਰਦਾ, ਨਾ ਮਾਸ ਦਾ ਸੇਵਨ ਕਰਦਾ, ਨਾ ਸ਼ਿਕਾਰ ਖੇਡਦਾ, ਨਾ ਜੀਵਾਂ ਦੀ ਹਿੰਸਾ ਕਰਦਾ। ਵੀ ਗੁਰੂ ਤਾਂ ਇਹੋ ਜਿਹਾ ਹੋਣਾ ਚਾਹੀਦਾ। ਸ਼ਾਸਤਰਾਂ ਦੇ ਵਿੱਚ ਵੀ ਇਹੀ ਵਿਧਾਨ ਦੱਸਿਆ ਹੋਇਆ ਗੁਰੂ ਵਾਸਤੇ,
ਜੂਪ ਆਦਿ ਕੇ ਨੇਰ ਨਾ ਜਾਵੇ,
ਉਹ ਨਾ ਜੂਆ ਖੇਡਦਾ। ਜੂਆ ਆਦਿਕ ਦੀਆਂ ਜਿਹੜੀਆਂ ਬਿਰਤੀਆਂ ਨੇ ਉਹਨਾਂ ਦੇ, ਕਿਉਂਕਿ ਜਦੋਂ ਬੰਦਾ ਸ਼ੰਕਾ ਗ੍ਰਸਤ ਹੋ ਜਾਂਦਾ ਫਿਰ ਉਹਦੇ ਮਨ ਚ ਇੱਦਾਂ ਦੀਆਂ ਕਈ ਤਰ੍ਹਾਂ ਦੀਆਂ ਊਟ ਪਟਾਂਗ ਗਿਣਤੀਆਂ ਆਉਂਦੀਆਂ। ਹਾਲਾਂਕਿ ਸਤਿਗੁਰਾਂ ਵਿੱਚ ਐਸਾ ਕੋਈ ਵੀ ਔਗਣ ਨਹੀਂ ਹੈ ਜਿਨ੍ਹਾਂ ਬਾਰੇ ਸੋਚ ਰਿਹਾ। ਕਹਿੰਦਾ ਜੀ ਜੂਆ ਵੀ ਨਹੀਂ ਉਹ ਖੇਡਦਾ ਗੁਰੂ, ਜਿਹੜਾ ਗੁਰੂ ਹੁੰਦਾ ਹੈ ਉਹ ਜੂਆ ਆਦਿਕ ਜਿਹੜਾ ਹੋਇਆ ਉਹਦੇ ਨੇੜੇ ਨਹੀਂ ਜਾਂਦਾ, ਜਾਂ ਮਾਸ ਦਾ ਸੇਵਨ ਨਹੀਂ ਕਰਦਾ, ਸ਼ਰਾਬ ਦਾ ਸੇਵਨ ਨਹੀਂ ਕਰਦਾ, ਉਸੇ ਨੂੰ ਸ਼ਾਸਤਰਾਂ ਦੇ ਵਿੱਚ ਗੁਰੂ ਕਿਹਾ।
ਸਾਧ ਧਰਮ ਐਸੇ ਮਨ ਆਵੇ,
ਜਿਹੜਾ ਸਾਧੂਆਂ ਦਾ ਧਰਮ ਹੈ ਉਹ ਤਾਂ ਐਸਾ ਹੀ ਮਨ ਆਉਂਦਾ ਹੈ, ਉਹ ਤਾਂ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ।
ਸੋ ਗੁਰ ਬਿਕੈ ਨ ਪਈਅਤ ਕੋਈ, ਸੰਤ ਕਰਮ ਤੇ ਬਿਪਰੈ ਸੋਈ।
ਜਿਹੜੇ ਇੱਕ ਗੁਰੂ ਵਿੱਚ ਕਰਮ ਹੋਣੇ ਚਾਹੀਦੇ ਨੇ, ਇੱਕ ਸਾਧੂ ਵਿੱਚ ਹੁੰਦੇ ਨੇ, ਉਹ ਕਰਮ ਤਾਂ ਇਹਨਾਂ ਵਿੱਚ ਦਿਸਦੇ ਹੀ ਨਹੀਂ। ਇਹ ਤਾਂ ਗਾਤਰੇ ਕਿਰਪਾਨ ਵੀ ਰੱਖਦੇ ਨੇ, ਸ਼ਸਤਰਧਾਰੀ ਨੇ। ਗੁਰੂ ਤਾਂ ਦਇਆ ਵਾਲਾ ਹੁੰਦਾ ਹੈ। ਇੱਦਾਂ ਦਾ ਸ਼ੰਕਾ ਕਈ ਲੋਕਾਂ ਨੇ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਕੀਤਾ ਸੀ, ਜਦੋਂ ਛੇਵੇਂ ਪਾਤਸ਼ਾਹ ਨੇ ਸ਼ਸਤਰ ਧਾਰਨ ਕੀਤੇ ਸਨ ਤੇ ਸਤਿਗੁਰਾਂ ਨੇ ਸ਼ਿਕਾਰ ਦੀ ਪ੍ਰਥਾ ਸ਼ੁਰੂ ਕੀਤੀ। ਕਈਆਂ ਨੇ ਉਦੋਂ ਵੀ ਸੰਸੇ ਕੀਤੇ ਸੀ, ਇਹਦੇ ਮਨ ਚ ਵੀ ਸੰਸਾ ਉੱਠਿਆ। ਕਹਿੰਦਾ ਇਹਨਾਂ ਵਿੱਚ ਤਾਂ ਕੋਈ ਗੁਰੂ ਵਾਲਾ ਧਰਮ ਹੀ ਨਜ਼ਰ ਨਹੀਂ ਆਉਂਦਾ ਜੋ ਇੱਕ ਗੁਰੂ ਦੇ ਵਿੱਚ ਹੋਣਾ ਚਾਹੀਦਾ ਹੈ।
ਧਰਮ ਪੰਚ ਸੈ ਮੈਂ ਅਬ ਆਨਾ, ਕਿਮ ਅਰਪੋ ਮੈਂ ਜੋਗ ਨ ਜਾਨਾ।
ਸੋਚਦਾ ਆਪਣੇ ਮਨ ਵਿੱਚ ਵੀ ਮੈਂ ਤਾਂ 500 ਰੁਪਈਆ ਲਿਆਇਆ ਇਹਨਾਂ ਨੂੰ ਭੇਟ ਕਰਨ ਲਈ, ਕਿਉਂਕਿ ਇਹਦਾ ਪਿਓ ਬੜਾ ਵੱਡਾ ਸ਼ਾਹੂਕਾਰ ਸੀ, ਬਸੰਬਰ ਦਾਸ ਉਜੈਨ ਚ ਰਹਿੰਦਾ ਸੀ। ਉਹਨੇ 500 ਰੁਪਈਆ ਦਿੱਤਾ ਸੀ ਇਹਦੇ ਹੱਥੀ ਵੀ ਗੁਰੂ ਸਾਹਿਬ ਨੂੰ ਭੇਟ ਕਰਦੇ, ਦਸਵੰਧ ਦੀ ਮਾਇਆ ਸੀ। ਇਹ ਸੋਚਦਾ ਵੀ ਮੈਂ ਤਾਂ 500 ਰੁਪਈਆ ਲਿਆਇਆ। 500 ਰੁਪਈਆ ਬੜਾ ਮਾਇਨੇ ਰੱਖਦਾ ਸੀ ਉਹਨਾਂ ਸਮਿਆਂ ਚ, ਪਰ ਸਤਿਗੁਰਾਂ ਵਾਸਤੇ ਤਾਂ 500 ਕੁਝ ਵੀ ਨਹੀਂ, ਉਹ ਤਾਂ ਬਾਦਸ਼ਾਹ ਦਰਵੇਸ਼ ਨੇ। ਇਹ ਸੋਚਦਾ ਵੀ ਮੈਂ 500 ਰੁਪਈਆ ਲਿਆਇਆ ਤੇ ਉਹ 500 ਰੁਪਈਆ ਮੈਂ ਹੁਣ ਇਹਨਾਂ ਨੂੰ ਕਿਵੇਂ ਅਰਪਣ ਕਰਾਂ, ਇਹ ਤਾਂ ਯੋਗ ਹੀ ਨਹੀਂ ਪੈਸਿਆਂ ਦੇ ਕਿ ਗੁਰੂ ਬਣਨ ਦੇ ਯੋਗ ਹੀ ਨਹੀਂ, ਮੈਂ ਉਹ 500 ਰੁਪਈਆ ਹੁਣ ਇਹਨਾਂ ਨੂੰ ਕਿਵੇਂ ਦੇ ਦਿਆਂ।
ਰੀਤ ਗੁਰੂ ਕੀ ਗੁਰ ਮੈਂ ਨਾਈ,
ਗੁਰੂ ਦੇ ਵਿੱਚ ਤਾਂ ਗੁਰੂ ਪੁਣੇ ਦੀ ਰੀਤ ਹੀ ਕੋਈ ਨਹੀਂ, ਇਹਨਾਂ ਵਿੱਚ ਤਾਂ ਕੋਈ ਗੁਰੂ ਬਣਨ ਵਾਲੀ ਗੱਲ ਹੀ ਕੋਈ ਨਹੀਂ। ਜਿਹੜੀ ਇੱਕ ਗੁਰੂ ਵਿੱਚ ਰੀਤ ਹੁੰਦੀ ਹੈ, ਇੱਕ ਗੁਰੂ ਦੀ ਮਰਿਆਦਾ ਹੁੰਦੀ ਹੈ, ਉਹ ਤਾਂ ਇਹਨਾਂ ਵਿੱਚ ਹੈ ਹੀ ਨਹੀਂ।
ਸਾ ਨਿਰਦਇਤਾ ਜਿਨ ਮਾਏ,
ਇਹ ਤਾਂ ਹਿੰਸਾ ਕਰਦੇ ਨੇ, ਨਿਰਦਈ ਪੁਣਾ ਇਹਨਾਂ ਦੇ ਅੰਦਰ ਹੈ, ਹਿੰਸਾ ਕਰਦੇ ਨੇ। ਬਸ ਉਹੀ ਵੇਖ ਕੇ ਨਾ ਇਹਦੇ ਮਨ ਚ ਉਹੀ ਚਲੀ ਜਾਂਦਾ, ਅਸਲੀ ਗੱਲ ਨਹੀਂ ਸਮਝ ਰਿਹਾ। ਜੇ ਸਤਿਗੁਰਾਂ ਨੇ ਜੇ ਸ਼ਿਕਾਰ ਖੇਡਣ ਦੀ ਪ੍ਰਥਾ ਚਲਾਈ ਸੀ ਤੇ ਉਹਦੇ ਪਿੱਛੇ ਪ੍ਰਯੋਜਨ ਸੀ ਕਿ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਸ਼ਸਤਰ ਚਲਾਉਣ ਦਾ ਅਭਿਆਸ ਵੀ ਕਰਾਉਂਦੇ ਨੇ ਔਰ ਉਹਨਾਂ ਅੰਦਰ ਮਾਰ ਕੱਟ ਕਰਨ ਦੀ ਬਿਰਤੀ ਵੀ ਪੈਦਾ ਕਰ ਰਹੇ ਨੇ। ਸ਼ਿਕਾਰ ਖੇਡਣ ਦਾ ਮਤਲਬ ਵੀ ਇਹੀ ਸੀ, ਜਦੋਂ ਦੁੱਧ ਦਾ ਖੂਨ ਵੇਖਣਗੇ ਉਹਨਾਂ ਅੰਦਰ ਜੰਗ ਯੁੱਧ ਕਰਨ ਦੀ ਬਿਰਤੀ ਆਵੇਗੀ, ਕਿਉਂਕਿ ਜਿਹਨੇ ਕਦੇ ਖੂਨ ਹੀ ਨਾ ਵੇਖਿਆ ਹੋਵੇ, ਅਚਾਨਕ ਜੰਗ ਦੇ ਮੈਦਾਨ ਚ ਬੰਦਾ ਮਰਿਆ ਵੇਖੇਗਾ, ਉਹ ਤਾਂ ਵੇਖ ਕੇ ਗਸ਼ੀ ਖਾ ਕੇ ਡਿੱਗ ਜਾਏਗਾ। ਇਸ ਕਰਕੇ ਸ਼ਿਕਾਰ ਖੇਡ ਕੇ ਉਹਨਾਂ ਦੇ ਮਨ ਪੱਕੇ ਕਰਨੇ ਸਨ, ਉਹਨਾਂ ਦੇ ਹਿਰਦਿਆਂ ਦੇ ਵਿੱਚ ਬੀਰਸ ਦੀ ਬਿਰਤੀ ਜਗਾ ਕੇ ਉਹਨਾਂ ਨੂੰ ਸੂਰਮੇ ਬਣਾਉਣਾ ਸੀ। ਇਸ ਕਰਕੇ ਉਹ ਮਨੋਬਿਰਤੀ ਦਾ ਬਲ ਉਸ ਤਰ੍ਹਾਂ ਦਾ ਬਣਾਉਣ ਵਾਸਤੇ ਸ਼ਿਕਾਰ ਖੇਡਣਾ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ। ਉਹ ਤਾਂ ਇਹਨੂੰ ਸਮਝ ਨਹੀਂ ਆ ਰਿਹਾ, ਇੱਕੋ ਪੱਖ ਤੋਂ ਸੋਚੀ ਜਾਂਦਾ ਵੀ ਗੁਰੂ ਤਾਂ ਨਿਰਦਈ ਹੈ, ਇਹ ਤਾਂ ਜੀਵਾਂ ਦੀ ਹਿੰਸਾ ਕਰਦਾ, ਏਦਾਂ ਦਾ ਗੁਰੂ ਥੋੜੀ ਹੁੰਦਾ। ਮੈਂ 500 ਰੁਪਈਆ ਲਿਆਇਆ, ਮੈਂ ਇਹਨਾਂ ਨੂੰ ਕਿਵੇਂ ਦੇ ਦਿਆਂ, ਹੁਣ ਕਿਵੇਂ ਭੇਟ ਕਰਦਿਆਂ, ਏਦਾਂ ਕਈ ਤਰ੍ਹਾਂ ਦੀਆਂ ਸੋਚਾਂ ਆਪਣੇ ਮਨ ਚ ਸੋਚੀ ਜਾਂਦਾ ਪਲੰਘੇ ਤੇ ਪਿਆ ਹੋਇਆ ਰਾਤ ਨੂੰ।
ਗਮਨੋ ਹੋਏ ਪ੍ਰਾਤ ਜਿਸ ਮੇਰੇ, ਸਿੱਖੀ ਲਿਓ ਵੈਸ਼ਨੋ ਕੇਰੇ।
ਵੀ ਅੱਜ ਰਾਤ ਹੁੰਦਿਆਂ ਹੀ ਮੈਂ ਇੱਥੋਂ ਚਲਾ ਜਾਵਾਂਗਾ, ਸਵੇਰ ਹੁੰਦਿਆਂ ਹੀ ਮੈਂ ਇੱਥੋਂ ਚਲਾ ਜਾਵਾਂਗਾ ਔਰ ਜਾ ਕੇ ਕਿਸੇ ਵੈਸ਼ਨਵ ਗੁਰੂ ਦੀ ਸਿੱਖੀ ਧਾਰਾਂਗਾ। ਇਹ ਗੁਰੂ ਨਹੀਂ ਜਿਹਦੀ ਮੈਂ ਸਿੱਖੀ ਧਾਰਾਂ, ਇਹ ਤਾਂ ਮੇਰੇ ਪਿਓ ਨੇ ਮੈਨੂੰ ਭੇਜ ਦਿੱਤਾ ਇੱਥੇ ਤੇ ਮੈਂ ਆ ਗਿਆ। ਮੈਂ ਤਾਂ ਕੋਈ ਵੈਸ਼ਨਵ ਗੁਰੂ ਹੋਵੇਗਾ ਨਾ ਜਿਹੜਾ ਲਸਣ ਤੱਕ ਵੀ ਨਾ ਖਾਵੇ, ਇੱਦਾਂ ਦਾ ਗੁਰੂ ਹੋਵੇ ਉਹਨੂੰ ਜਾ ਕੇ ਗੁਰੂ ਧਾਰਨ ਕਰਾਂਗਾ।
ਮਦ ਅਮਕ ਬਰਜਿਤ
ਜਿਹੜਾ ਮਾਸ ਦਾ ਸੇਵਨ ਨਾ ਕਰੇ, ਸ਼ਿਕਾਰ ਨਾ ਖੇਡੇ, ਜੀਵ ਹਿੰਸਾ ਨਾ ਕਰੇ, ਉਹਨੂੰ ਜਾ ਕੇ ਮੈਂ ਗੁਰੂ ਬਣਾਵਾਂਗਾ।
ਭਲੀ ਵਾਰਤਾ ਪਈਤ ਜਾ
ਜਿਹਦੇ ਵਿਚ ਸਾਰੀ ਭਲੀ ਵਾਰਤਾ ਹੋਵੇ, ਜਿਹੜੇ ਸ਼ਾਸਤਰਾਂ ਵਿਚ ਇਕ ਗੁਰੂ ਦੇ ਗੁਣ ਦੱਸੇ ਨੇ, ਜਿਹਦੇ ਵਿਚ ਉਹ ਸਾਰੇ ਗੁਣ ਸਾਰੇ ਹੁਨਰ ਹੋਣ, ਉਸੇ ਨੂੰ ਜਾ ਕੇ ਮੈਂ ਹੁਣ ਗੁਰੂ ਬਣਾਵਾਂਗਾ।
ਦਏ ਰਜਤ ਪਰ ਸੋ ਮਮ ਬਾਪ ਇਨਕੋ ਗੁਰ ਕਰ ਸਿੱਖ ਪਾ ਆਪ।
100 ਰੁਪਇਆ ਮੇਰੇ ਪਿਓ ਨੇ ਦਿੱਤਾ ਇਹਨਾਂ ਨੂੰ, ਇਹਨਾਂ ਦਾ ਸਿੱਖ ਬਣ ਕੇ ਇਹਨਾਂ ਨੂੰ ਆਪਣਾ ਗੁਰੂ ਧਾਰਨ ਕਰਕੇ 100 ਰੁਪਇਆ ਮੇਰੇ ਪਿਓ ਨੇ ਇਹਨਾਂ ਨੂੰ ਭੇਟ ਕੀਤਾ ਹੈ।
ਦਰਪ ਪੰਜ ਸੈ ਲੈ ਇਹ ਮੋਰ,
ਤੇ ਆਹ ਜਿਹੜਾ 500 ਰੁਪਇਆ ਮੇਰੇ ਕੋਲੋਂ ਹੈ, ਇਹ ਵੀ ਇਹਨਾਂ ਨੇ ਲੈ ਲੈਣਾ, ਇਹ ਵੀ ਇਹਨਾਂ ਨੂੰ ਮੈਂ ਦੇ ਦੇਣਾ।
1000 ਮੈਂ ਦੇ ਤੋ ਔਰ,
ਕਹਿੰਦਾ ਵੀ ਇਹ 500 ਰੁਪਇਆ ਤੋਂ ਇਲਾਵਾ ਜੇ ਮੈਨੂੰ ਇਹਨਾਂ ਵਿਚ ਗੁਰੂ ਵਾਲੇ ਲੱਛਣ ਹੋਣ ਨਜ਼ਰ ਆਉਂਦੇ ਤੇ ਇਸ 500 ਨੂੰ ਇਹ 500 ਹੋਰ ਦੇਣ ਲੱਗਾ। 100 ਰੁਪਇਆ ਮੇਰਾ ਪਹਿਲਾਂ ਪਿਓ ਦੇ ਗਿਆ, 1000 ਰੁਪਇਆ ਮੈਂ ਹੋਰ ਦੇਣਾ ਸੀ।
ਕਹਾਂ ਕਰੋ ਪਰ ਗੁਰੂ ਨਾ ਪਾਇਓ,
ਕੀ ਕਰਾਂ, ਮੈਨੂੰ ਤਾਂ ਇਹਨਾਂ ਵਿਚ ਕੋਈ ਗੁਰੂ ਪੁਣਾ ਨਜ਼ਰ ਹੀ ਨਹੀਂ ਆਉਂਦਾ, ਨਹੀਂ ਤਾਂ ਮੈਂ 600 500 ਰੁਪਇਆ ਇਹ 100 ਰੁਪਇਆ ਮੇਰੇ ਪਿਓ ਵਾਲਾ, 1000 ਰੁਪਇਆ ਹੋਰ ਦੇਣਾ ਸੀ, ਪਰ ਇਹਨਾਂ ਵਿਚ ਤਾਂ ਮੈਨੂੰ ਗੁਰੂ ਪੁਣੇ ਵਾਲਾ ਕੋਈ ਲੱਛਣ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ।
ਕਿਰਿਆ ਧਰਮ ਸ਼ੁਭ ਜਾਏ ਕਮਾਇਓ,
ਮੈਂ ਤਾਂ ਹੁਣ ਉਸੇ ਨੂੰ ਗੁਰੂ ਧਾਰਨ ਕਰਾਂਗਾ ਜਿਹਦੇ ਵਿਚ ਸ਼ੁਭ ਕਿਰਿਆ ਹੋਵੇ, ਜਿਹੜਾ ਧਰਮ ਦੀ ਕਮਾਈ ਕਰਨ ਵਾਲਾ ਹੋਵੇ, ਉਹਦੇ ਜਿਹੜੇ ਪੈਸੇ ਮੈਂ ਲੈ ਕੇ ਆਇਆ ਉਸੇ ਨੂੰ ਭੇਟ ਕਰਾਂਗਾ, ਉਸੇ ਨੂੰ ਆਪਣਾ ਗੁਰੂ ਬਣਾਵਾਂਗਾ ਜਿਹੜਾ ਵੈਸ਼ਨੂ ਹੋਵੇ।
ਇਤਿਹਾਸਕ ਠਾਨਤ ਦੁਚਿਤਾਏ ਸਰਬਰੀ ਤਵੈ ਬਿਤਾਏ,
ਇਹਨਾਂ ਦੀ ਦੁਚਿਤੀ ਵਿਚ ਇਹਨੇ ਦੁਬਧਾ ਦੇ ਵਿਚ ਦਵੈਸ਼ ਦੇ ਵਿਚ ਸਾਰੀ ਰਾਤ ਬਤੀਤ ਕੀਤੀ, ਰਾਤ ਇਹਨੂੰ ਨੀਂਦ ਨਹੀਂ ਪਈ, ਏਦਾਂ ਦੀਆਂ ਊਟ ਪਟਾਂਗ ਗੱਲਾਂ ਸਾਰੀ ਰਾਤ ਸੋਚਦਾ ਰਿਹਾ ਕੀ ਕਰਾਂ ਕੀ ਨਾ ਕਰਾਂ, ਇਹ ਪੈਸੇ ਮੈਂ ਤਾਂ ਨਹੀਂ ਦਿੰਦਾ ਇਹਨਾਂ ਨੂੰ ਜਿਹੜੇ ਮੈਂ ਲੈ ਕੇ ਆਇਆ ਹਾਂ, ਏਦਾਂ ਦਾ ਗੁਰੂ ਥੋੜੀ ਹੁੰਦਾ ਜਿਹੜਾ ਮਾਸ ਤੋੜ ਤੋੜ ਕੇ ਬਾਜ ਦੇ ਮੂੰਹ ਵਿਚ ਪਾਵੇ, ਹੱਥ ਲਹੂ ਨਾਲ ਲਿਬੜੇ ਹੋਣ, ਸ਼ਿਕਾਰ ਖੇਡਦਾ ਹੋਵੇ, ਔਰ ਏਦਾਂ ਦਾ ਗੁਰੂ ਥੋੜੀ ਹੁੰਦਾ। ਏਦਾਂ ਦੀਆਂ ਕਈ ਸੋਚਾਂ ਸੋਚਦਿਆਂ ਇਹਨੇ ਰਾਤ ਬਤੀਤ ਕੀਤੀ ਹੈ।
ਪ੍ਰਭਾਤ ਗੁਰੂ ਟਿਕ ਗਏ,
ਅਗਲਾ ਦਿਨ ਚੜਿਆ ਤੇ ਸਵੇਰ ਹੋਈ, ਮਹਾਰਾਜ ਜੀ ਕੋਲ ਚੱਲ ਕੇ ਆਇਆ,
ਮਸਤਕ ਟੇਕਤ ਪਗ ਪਰ ਭਇਓ,
ਇਹਨੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਆ ਕੇ ਮੱਥਾ ਟੇਕਿਆ ਹੈ।
ਬੈਠਿਓ ਸਮੁਖ ਔਰ ਸਮਦਾਏ,
ਆ ਕੇ ਸਤਿਗੁਰਾਂ ਦੇ ਸਾਹਮਣੇ ਬਹਿ ਗਿਆ, ਆ ਗਿਆ ਗੁਰੂ ਸਾਹਿਬ ਦੇ ਦਰਬਾਰ, ਸ਼ੰਕਾ ਮਨ ਚ ਨਹੀਂ ਗਿਆ ਤੇ ਸਤਿਗੁਰਾਂ ਦੇ ਸਾਹਮਣੇ ਆ ਕੇ ਬੈਠ ਗਿਆ।
ਪ੍ਰਭ ਤਬ ਮੰਗਵਾਏ,
ਮਹਾਰਾਜ ਜੀ ਨੇ ਦੀ ਪਰਖ ਕਰਨ ਵਾਸਤੇ ਨਾ ਵੀ ਵੇਖਨੇ ਹੋਰ ਕਿੰਨਾ ਕੁ ਸ਼ੰਕਾ ਕਰਦਾ। ਕਲਗੀਧਰ ਨੇ ਵੀ ਜਾਣ ਬੁੱਝ ਕੇ ਹੁਕਮ ਕੀਤਾ, ਸਿੱਖ ਨੂੰ ਆਖਿਆ ਜਾ 2 ਬੋਤਲਾਂ ਲੈ ਕੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਦੇ ਮਨ ਚ ਹੋਰ ਪਰਖ ਕਰਨ ਵਾਸਤੇ ਹੋਰ ਜ਼ਿਆਦਾ ਇਹਦੇ ਤੇ ਕਸਵੱਟੀ ਲਾਣੀ ਸੀ ਵੀ ਕਿੰਨਾ ਕੁ ਸ਼ੰਕਾ ਕਰਦਾ, ਕਿੰਨੀ ਕਿਹਦੇ ਮਨ ਦੇ ਸ਼ੰਕੇ ਦੀ ਬਿਰਤੀ ਹੁੰਦੀ ਹੈ। ਸਤਿਗੁਰਾਂ ਨੇ 2 ਬੋਤਲਾਂ ਮੰਗਵਾ ਲਈਆਂ।
ਸ਼੍ਰੀ ਮੁਖ ਤੇ ਇਮ ਬਾਕ ਅਲਾਇਓ, ਹਰ ਗੋਪਾਲ ਕੋ ਭਲੇ ਸੁਣਾਇਓ।
ਮਹਾਰਾਜ ਜੀ ਉਸ ਵੇਲੇ ਜਿਹੜਾ ਹਰ ਗੋਪਾਲ ਇਹ ਬਾਣੀਆਂ ਸੀ ਨਾ ਉਜੈਨ ਤੋਂ ਆਇਆ ਹੋਇਆ, ਇਹਦੇ ਵੱਲ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਫੁਰਮਾਏ, ਕਹਿਣ ਲੱਗੇ
ਸਭ ਸਿੱਖੋ ਸੁਣੀਐ ਚਿਤ ਲਾਏ।
ਇਹਨੂੰ ਸੁਣਾ ਕੇ ਨਾ ਮਹਾਰਾਜ ਜੀ ਨੇ ਦੱਸਣਾ ਇਹਨੂੰ ਸੀ, ਸਾਰੇ ਸਿੱਖਾਂ ਨੂੰ ਮਹਾਰਾਜ ਜੀ ਬੋਲੇ ਕਹਿਣ ਲੱਗੇ, ਭਾਈ ਸਿੱਖੋ ਸਾਰੇ ਚਿਤ ਲਾ ਕੇ ਸੁਣੋ,
ਮਨ ਕੇ ਸਵਾਦ ਜਿਤ ਸਮਦਾਏ।
ਮਹਾਰਾਜ ਜੀ ਕਹਿੰਦੇ ਸਾਰੇ ਸਵਾਦ ਮਨ ਦੇ ਨੇ, ਜਿੰਨੇ ਕੁ ਵੀ ਹਨ, ਜਿੰਨੇ ਵੀ ਸਵਾਦ ਹੁੰਦੇ ਨੇ ਉਹ ਮਨ ਦੇ ਹੁੰਦੇ ਨੇ, ਕਿਉਂਕਿ ਇਹਨੇ ਆਖਿਆ ਵੀ ਗੁਰੂ ਸਾਹਿਬ ਤਾਂ ਸਵਾਦਾਂ ਚ ਫਸੇ ਹੋਏ ਨੇ, ਆਹ ਵੇਖੋ ਬੋਤਲਾਂ ਵੀ ਰੱਖੀਆਂ ਹੋਈਆਂ ਅੱਗੇ, ਇੱਕ ਦਿਨ ਪਹਿਲਾਂ ਇਹਨੇ ਮਾਸ ਵੀ ਵੇਖਿਆ, ਉਸ ਕਰਕੇ ਮਨ ਚ ਸ਼ੰਕਾ ਪਿਆ ਹੋਇਆ। ਹਾਲਾਂਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦਰਵੇਸ਼ ਨੇ, ਪਰ ਸ਼ੰਕਾ ਪਿਆ ਨਾ ਵੈਸ਼ਨਵ ਹੈ। ਮਹਾਰਾਜ ਜੀ ਕਹਿੰਦੇ ਵੀ ਜਿੰਨੇ ਵੀ ਸਵਾਦ ਹੁੰਦੇ ਨੇ ਸਿੱਖੋ ਮਨ ਦੇ ਹੁੰਦੇ ਨੇ।
ਤੇਰੇ ਨਿਕਟ ਸੁਣ ਬੋਲੇ ਸੋਏ, ਸਵਾਦ ਸਕਲ ਜਿਹਵਾ ਕੇ ਹੋਏ।
ਲਾਗੇ ਜਿੰਨੇ ਸਿੱਖ ਬੈਠੇ ਸੀ ਉਹਨਾਂ ਚੋਂ ਕੁਝ ਸਿੱਖ ਬੋਲੇ, ਕਹਿੰਦੇ ਮਹਾਰਾਜ ਸਵਾਦ ਤਾਂ ਜ਼ੁਬਾਨ ਦਾ ਹੀ ਹੁੰਦਾ। ਵਿੱਚੋਂ ਕਈ ਬੋਲੇ, ਕਹਿੰਦੇ ਮਹਾਰਾਜ ਜੀ ਸਵਾਦ ਤਾਂ ਜ਼ੁਬਾਨ ਦਾ ਹੀ ਹੁੰਦਾ, ਬੰਦਾ ਜ਼ੁਬਾਨ ਦਾ ਹੀ ਸਵਾਦ ਲੈਂਦਾ।
ਸਵਾਦ ਕਰਮ ਕੇ ਚਿਤ ਕੈ।
ਕਈ ਕਹਿਣ ਲੱਗੇ ਮਹਾਰਾਜ ਜੀ ਸਵਾਦ ਤਾਂ ਕਰਮਾਂ ਦੇ ਹੁੰਦੇ ਨੇ, ਜਿਹੋ ਜੇ ਕਰਮ ਹੁੰਦੇ ਨੇ ਉਦਾਂ ਦੇ ਸਵਾਦ ਆਉਂਦੇ ਨੇ।
ਚਿਤ ਕਹੇ ਜੀਵ ਕੇ ਅਹੈ।
ਕਈ ਕਹਿੰਦੇ ਮਹਾਰਾਜ ਜੀ ਜਿਹੜੇ ਸਵਾਦ ਨੇ ਉਹ ਤਾਂ ਜੀਵਾਂ ਦੇ ਨੇ, ਜੀਵ ਦੇ ਹਨ ਸਵਾਦ, ਏਦਾਂ ਬੋਲੇ।
ਭਾਖੈ ਕੋ ਸੁਭਾਵ ਕੋਏ।
ਕਈ ਬੋਲੇ ਕਹਿੰਦੇ ਮਹਾਰਾਜ ਜੀ ਤਾਂ ਸਵਾਦ ਸੁਭਾਅ ਦਾ ਹੁੰਦਾ, ਜਿੱਦਾਂ ਦਾ ਬੰਦੇ ਦਾ ਸੁਭਾਅ ਹੁੰਦਾ ਉਹਨੂੰ ਉਦਾਂ ਦਾ ਸਵਾਦ ਆਉਂਦਾ ਹੈ।
ਕੋ ਕਹਿ ਧਰਮ ਦੇ ਕੋ ਜੁਏ।
ਕਈ ਬੋਲੇ ਕਹਿਣ ਲੱਗੇ ਮਹਾਰਾਜ ਜੀ ਜਿਹੜੇ ਸਵਾਦ ਨੇ ਤਾਂ ਦੇਹ ਦੇ ਨਾਲ ਜੁੜੇ ਹੋਏ ਨੇ, ਇਹ ਤਾਂ ਦੇਹ ਦਾ ਧਰਮ ਹਨ।
ਹਰ ਗੋਪਾਲ ਬਨਿਆ ਸਿੱਖ ਕਹੈ, ਸਵਾਦ ਸਿਦਕ ਜੀਵੈ ਕੇ ਅਹੈ।
ਜਿਹੜਾ ਹਰ ਗੋਪਾਲ ਬਣਿਆ ਸੀ ਉਸ ਵੇਲੇ ਬੋਲ ਪਿਆ, ਕਹਿੰਦਾ ਜੀ ਅਸਲ ਸਵਾਦ ਤਾਂ ਸਿੱਖ ਦੇ ਅੰਦਰ ਗੁਰੂ ਦੇ ਸਿਦਕ ਦਾ ਹੈ, ਗੁਰੂ ਤੇ ਭਰੋਸਾ ਰੱਖਣਾ। ਹਾਲਾਂਕਿ ਆਪਣੇ ਅੰਦਰ ਭਰੋਸਾ ਕੋਈ ਨਹੀਂ ਸੀ ਇਹਦੇ। ਕਹਿੰਦਾ ਜੀ ਅਸਲੀ ਸਵਾਦ ਤਾਂ ਇਹ ਹੈ ਕਿ ਜਿਹੜਾ ਸਿੱਖ ਹੈ ਉਹ ਆਪਣੇ ਹਿਰਦੇ ਵਿੱਚ ਗੁਰੂ ਦਾ ਜਿਹੜਾ ਸਿਦਕ ਹੈ, ਭਰੋਸਾ ਹੈ, ਉਹ ਆਪਣੇ ਹਿਰਦੇ ਵਿੱਚ ਰੱਖੇ।
ਤਿਸ ਤੇ ਸੁਣ ਗੁਰ ਕਹਿ ਤਿਸ ਬੇਰਾ, ਪਿਤਾ ਬਿਸ਼ੰਬਰ ਦਾਸ ਤੇਰਾ।
ਹਰ ਗੋਪਾਲ ਏਦਾਂ ਬੋਲਿਆ ਤੇ ਸਤਿਗੁਰੂ ਕਲਗੀਧਰ ਜੀ ਫਿਰ ਸੁਣ ਕੇ ਬੋਲੇ। ਮਹਾਰਾਜ ਜੀ ਕਹਿੰਦੇ ਹਰ ਗੋਪਾਲ ਤੇਰਾ ਜਿਹੜਾ ਪਿਤਾ ਹੈ ਨਾ, ਜਿਹਦਾ ਨਾਮ ਬਿਸ਼ੰਬਰ ਦਾਸ, ਉਜੈਨਪੁਰੀ ਚ ਰਹਿੰਦਾ, ਤੇਰਾ ਪਿਤਾ ਬਿਸ਼ੰਬਰ ਦਾਸ।
ਸੁਣ ਸਿੱਖਾ ਸਿੱਖ ਸਿੱਧ ਕੀ ਸੋਏ, ਕੋਤੇ ਸੰਗ ਮਿਲਣ ਜਬ ਵੇ।
ਮਹਾਰਾਜ ਜੀ ਕਹਿੰਦੇ ਉਹ ਸਾਡਾ ਦਾਸ ਹੈ ਬਿਸ਼ੰਬਰ ਦਾਸ, ਤੇ ਤੇਰਾ ਪਿਤਾ ਬਿਸ਼ੰਬਰ ਦਾਸ ਜਿਹੜਾ ਸਾਡਾ ਦਾਸ ਹੈ ਉਹ ਸਿਦਕੀ ਸਿੱਖ ਹੈ। ਜਿਹੜੇ ਸਿਦਕੀ ਸਿੱਖ ਦੀ ਤੂੰ ਗੱਲ ਕਰ ਰਿਹਾ ਨਾ ਵੀ ਸਿੱਖ ਦੇ ਅੰਦਰ ਸਿਦਕ ਹੋਣਾ ਚਾਹੀਦਾ, ਏਦਾਂ ਦਾ ਸਿਦਕ ਤੇਰੇ ਪਿਓ ਦੇ ਮਨ ਵਿੱਚ ਹੈ ਸਾਡੇ ਪ੍ਰਤੀ, ਤੇਰੇ ਪਿਤਾ ਦੇ ਮਨ ਵਿੱਚ ਸਾਡੇ ਪ੍ਰਤੀ ਏਦਾਂ ਦਾ ਸਿਦਕ ਹੈ, ਉਹ ਸਾਡਾ ਸਿਦਕੀ ਸਿੱਖ ਹੈ, ਭਰੋਸੇ ਵਾਲਾ ਸਿੱਖ ਹੈ, ਤੇ ਤੂੰ ਜਦੋਂ ਜਾ ਕੇ ਉਹਨੂੰ ਮਿਲੇਗਾ,
ਕੋਤੇ ਸੰਗ ਮਿਲਣ ਜਬ
ਹੋਏ, ਉਹਨੂੰ ਜਦੋਂ ਤੂੰ ਮਿਲੇਗਾ ਤੇ ਸਾਡੇ ਵੱਲੋਂ ਇਹ ਗੱਲ ਤੂੰ ਆਪਣੇ ਪਿਤਾ ਨੂੰ ਕਹਿ ਦੇਵੀਂ।
ਤੇਰਾ ਹੀ ਗੁਰੂ ਹੁਕਮ ਜੋ ਭਾਵਕਾ ਦਿਓ ਸੋ ਤੇਰੇ ਪਾਸ।
ਔਰ ਇਹ ਕਹੀਂ ਆਪਣੇ ਪਿਤਾ ਨੂੰ ਕਿ ਗੁਰੂ ਕਲਗੀਧਰ ਜੀ ਨੇ ਤੁਹਾਡੇ ਪ੍ਰਤੀ ਬਚਨ ਕੀਤਾ ਕਿ ਪ੍ਰੇਮ ਦਾ ਭਾਵ ਦਾ ਬਚਨ ਕੀਤਾ ਕਿ ਤੇਰੇ ਹਿਰਦੇ ਚ ਗੁਰੂ ਦਾ ਪ੍ਰੇਮ ਬਣਿਆ ਰਹੇ। ਮਹਾਰਾਜ ਜੀ ਕਹਿੰਦੇ ਬਿਸ਼ੰਬਰ ਦਾਸ ਨੂੰ ਜਦੋਂ ਤੂੰ ਮਿਲੇਗਾ ਨਾ ਆਪਣੇ ਪਿਤਾ ਨੂੰ ਹਰ ਗੋਪਾਲ, ਤੇ ਉਹ ਸਿਦਕੀ ਸਿੱਖ ਹੈ ਸਾਡਾ, ਉਹਨੂੰ ਜਾ ਕੇ ਕਹਿ ਦੇਈ ਕਿ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਤੇਰੇ ਮਨ ਦੇ ਵਿੱਚ ਗੁਰੂ ਦਾ ਭਾਵ ਬਣਿਆ ਰਹੇ, ਗੁਰੂ ਦੀ ਸ਼ਰਧਾ ਬਣੀ ਰਹੇ।
ਦਇਓ ਜੋ ਤੇਰੇ ਪਾਸ,
ਜਿਹੜਾ ਉਹ ਭਾਵ ਦਾ ਬਚਨ ਅਸੀਂ ਤੈਨੂੰ ਦਿੱਤਾ ਹੋਇਆ।
ਤਿਸ ਕੋ ਲੀਨੋ ਹਮ ਅਬੈ ਕਰੋ ਨ ਕੈਸੇ ਆਸ।
ਹੁਣ ਕਹਿ ਦਈ ਕਿ ਉਹ ਜਿਹੜਾ ਭਾਵ ਦਾ ਬਚਨ ਹੈ ਉਹ ਅਸੀਂ ਹੁਣ ਲੈ ਲਿਆ, ਹੁਣ ਤੂੰ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦੀ ਆਸ ਨਾ ਕਰੀ।
ਜੋ ਪਈ ਹਰ ਗੋਪਾਲ ਸੁਨ ਕਾਨ ਮਖਾਨਾ।
ਹੁਣ ਜਦੋਂ ਹਰ ਗੋਪਾਲ ਨੇ ਮਹਾਰਾਜ ਜੀ ਦੇ ਇਹ ਬਚਨ ਸੁਣੇ, ਸੁਣ ਕੇ ਉਸ ਵੇਲੇ ਬੋਲਿਆ,
ਪ੍ਰਭ ਜੀ ਮੈਂ ਕੁਝ ਸਮਝ ਨਾ ਜਾਣਾ।
ਕਹਿੰਦਾ ਪ੍ਰਭੂ ਜੀ ਮੈਨੂੰ ਤਾਂ ਨੀ ਕੁਝ ਸਮਝ ਆਈ, ਤੁਸੀਂ ਕੀ ਕਿਹਾ? ਮੈਂ ਆਪਣੇ ਪਿਤਾ ਨੂੰ ਗੱਲ ਤਾਂ ਹੀ ਕਹਾਂਗਾ ਨਾ ਜੇ ਮੈਨੂੰ ਸਮਝ ਆਵੇ। ਮਹਾਰਾਜ ਜੀ ਮੈਨੂੰ ਤਾਂ ਸਮਝ ਨਹੀਂ ਆਈ ਕਿ ਤੁਸੀਂ ਕੀ ਕਿਹਾ।
ਮੈਂ ਵੀ ਸਿੱਖੋ ਰਾਵਰ ਕੇਰਾ, ਸਮਝਾਵਨ ਕੀ ਜੈ ਪੁਨ ਪੇਰਾ।
ਮਹਾਰਾਜ ਜੀ ਮੈਂ ਵੀ ਤੁਹਾਡਾ ਸਿੱਖ ਹਾਂ, ਸੇਵਕ ਹਾਂ, ਕਿਰਪਾ ਕਰਕੇ ਮੈਨੂੰ ਸਮਝਾਓ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮੈਂ ਆਪਣੇ ਪਿਤਾ ਨੂੰ ਜਾ ਕੇ ਕੀ ਕਹਾਂ।
ਸੁਣ ਕਰ ਸ਼੍ਰੀ ਮੁਖ ਤੇ ਮੁਸਕਾਏ।
ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਮੁਸਕੁਰਾ ਪਏ।
ਤਰਕ ਕਰਚ ਬੋਲੇ ਸਮਝਾਏ।
ਮਹਾਰਾਜ ਜੀ ਉਸ ਵੇਲੇ ਫਿਰ ਬੋਲੇ ਨੂੰ ਸਮਝਾਉਣ ਵਾਸਤੇ ਕਹਿਣ ਲੱਗੇ,
ਅਮਰੀ ਸਿੱਖੀ ਤੈ ਕਬ ਪਾਏ, ਦਾਸ ਵੈਸ਼ਨੂ ਕਾ ਤੁਮ ਭਾਈ।
ਮਹਾਰਾਜ ਜੀ ਕਹਿੰਦੇ ਉਹ ਹਰ ਗੋਪਾਲ ਤੂੰ ਸਾਡਾ ਸਿੱਖ ਕਦੋਂ ਦਾ ਬਣ ਗਿਆ। ਇਹਨੇ ਕਿਹਾ ਨਾ ਮਹਾਰਾਜ ਮੈਂ ਵੀ ਤੁਹਾਡਾ ਸਿੱਖ ਹਾਂ। ਮਹਾਰਾਜ ਕਹਿੰਦੇ ਤੂੰ ਸਾਡੀ ਸਿੱਖੀ ਕਦੋਂ ਪ੍ਰਾਪਤ ਕੀਤੀ ਬਈ, ਤੂੰ ਤਾਂ ਵੈਸ਼ਨੂ ਦਾ ਚੇਲਾ, ਤੂੰ ਤਾਂ ਵੈਸ਼ਨੂ ਦਾ ਦਾਸ ਬਣਿਆ ਹੋਇਆ, ਤੇਰੇ ਵਿੱਚ ਕਿੱਥੇ ਸਿੱਖੀ ਆ ਗਈ, ਤੂੰ ਸਾਡੀ ਸਿੱਖੀ ਕਦੋਂ ਧਾਰਨ ਕਰ ਲਈ।
ਕਿਰਿਆਵਾਨ ਕੋ ਖੋਜਨ ਕਰੀਏ,
ਤੂੰ ਨੀ ਸਾਡਾ ਸਿੱਖ ਹੋ ਸਕਦਾ, ਜਾ ਕੇ ਕਿਸੇ ਕਰਮ ਕਾਂਡੀ ਨੂੰ ਗੁਰੂ ਬਣਾ ਆਪਣਾ, ਜਿਹੋ ਜਿਹਾ ਤੇਰੇ ਮਨ ਨੂੰ ਚੰਗਾ ਲੱਗਦਾ।
ਕਿਸੇ ਉਪਦੇਸ਼ ਹਿਰਦੇ ਨਿਜ ਧਰੀਏ,
ਜਾ ਕੇ ਕਿਸੇ ਕਰਮ ਕਾਂਡੀ ਨੂੰ ਆਪਣਾ ਗੁਰੂ ਧਾਰਨ ਕਰ, ਉਹਦਾ ਉਪਦੇਸ਼ ਸੁਣ, ਔਰ ਉਹਦਾ ਉਪਦੇਸ਼ ਸੁਣ ਕੇ ਤੂੰ ਆਪਣੇ ਹਿਰਦੇ ਚ ਵਸਾ।
ਜੋ ਹਮਨੇ ਅਵਧੀਨ ਸੁਨੇਹਾ,
ਜਿਹੜਾ ਸੁਨੇਹਾ ਅਸੀਂ ਤੈਨੂੰ ਦਿੱਤਾ ਨਾ, ਵੀ ਆਪਣੇ ਪਿਓ ਨੂੰ ਕਹੀ ਕਿ ਜਿਹੜਾ ਭਾਵ ਦਾ ਬਚਨ ਹੈ ਉਹ ਅਸੀਂ ਵਾਪਸ ਲੈ ਲਿਆ, ਬਸ ਤੂੰ ਇਹ ਜਾ ਕੇ ਕਹਿ ਦੀ ਆਪਣੇ ਪਿਤਾ ਨੂੰ, ਇਹ ਸਾਡਾ ਵਚਨ ਆਪਣੇ ਪਿਓ ਨੂੰ ਕਹਿ ਦੇ।
ਸਮਝੈ ਤੇਰੋ ਪਿਤੋ ਹੈ ਜਿਹਾ,
ਜਿਹੜਾ ਤੈਨੂੰ ਸਮਝ ਆਉਂਦੀ ਕਿ ਨਹੀਂ ਆਉਂਦੀ ਕੋਈ ਗੱਲ ਨੀ, ਤੇਰਾ ਪਿਤਾ ਆਪੇ ਸਮਝ ਹੈ, ਜਿਹਦੇ ਵਾਸਤੇ ਅਸੀਂ ਇਹ ਵਚਨ ਕਰ ਰਹੇ ਹਾਂ ਉਹ ਆਪੇ ਇਸ ਵਚਨ ਨੂੰ ਸਮਝ ਜਾਵੇਗਾ।
ਹਰ ਗੋਪਾਲ ਬਨੀਆ ਤਤ ਕਾਲਾ ਪਦ ਅਰ ਬਿੰਦਨ ਪਰ ਧਰ ਪਾਲਾ।
ਹਰ ਗੋਪਾਲ ਬਣੀਏ ਨੇ ਉਸ ਵੇਲੇ ਮਹਾਰਾਜ ਜੀ ਦੇ ਵਚਨ ਸੁਣੇ ਔਰ ਸਤਿਗੁਰਾਂ ਦੇ ਚਰਨ ਕਬਲਾਂ ਦੇ ਉੱਤੇ ਇਹਨੇ ਮੱਥਾ ਟੇਕਿਆ।
ਸ੍ਰੀ ਸਤਿਗੁਰ ਸਾਚੇ ਪਾਤਸ਼ਾਹੋ ਰੱਖੋ ਰੱਖੋ ਨਿਜ ਚਰਨਨ ਮਾਓ।
ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਮੈਨੂੰ ਰੱਖ ਲਓ ਰੱਖ ਲਓ, ਮੈਂ ਤੁਹਾਡੀ ਸ਼ਰਨ ਕਰ। ਅੰਦਰੋਂ ਨਹੀਂ ਕਹਿ ਰਿਹਾ, ਜ਼ੁਬਾਨ ਤੋਂ ਹੀ ਕਹਿ ਰਿਹਾ, ਅੰਦਰੋਂ ਤਾਂ ਸ਼ੰਕਾ ਪਿਆ ਹੋਇਆ, ਅੰਦਰੋਂ ਤਾਂ ਤਰਕ ਦੀ ਬਿਰਤੀ ਬਣੀ ਹੋਈ ਆ, ਉਤੋਂ ਉਤੋਂ ਕਹਿ ਰਿਹਾ। ਵੇਖਾ ਵੇਖੀ ਹੈ ਨਾ ਪੂਰੀ ਤੋੜ ਰਿਹਾ ਨਾ ਜੁੜ ਰਿਹਾ, ਏਦਾਂ ਦੀ ਬਿਰਤੀ ਬਣੀ ਹੋਈ, ਅੱਧ ਵਿਚਾਲੇ ਜਿਵੇਂ ਨੀ ਹੁੰਦੀ ਬੇੜੀ, ਏਦਾਂ ਵਿਚਕਾਰ ਜਿਹਾ ਲਟਕਿਆ ਹੋਇਆ। ਤੇ ਕਹਿੰਦਾ ਮਹਾਰਾਜ ਜੀ ਰੱਖ ਲੋ ਰੱਖ ਲੋ ਰੱਖ ਲੋ, ਮੈਂ ਤੁਹਾਡੀ ਸ਼ਰਨ ਚ ਹਾਂ।
ਛੋੜੋ ਮੈਂ ਛੋੜੋ ਮੂਰਖ ਮਨ ਮੇਰਾ,
ਮਹਾਰਾਜ ਮੈਨੂੰ ਛੱਡਿਓ ਨਾ, ਮੇਰਾ ਮਨ ਮੂਰਖ ਹੈ, ਬਾਰ ਬਾਰ ਮੂਰਖਤਾ ਹੀ ਕਰਦਾ, ਭੈੜੀਆਂ ਸੋਚਾਂ ਸੋਚਦਾ।
ਮਹਿਮਾ ਮੈਂ ਨਾ ਲੱਗੀ ਤਿਸ ਬੇਰਾ,
ਮਹਾਰਾਜ ਮੈਂ ਤੁਹਾਡੀ ਮਹਿਮਾ ਨੀ ਜਾਣੀ, ਉਸ ਵੇਲੇ ਮੈਂ ਤੁਹਾਡੀ ਮਹਿਮਾ ਨੀ ਜਾਣ ਸਕਿਆ।
ਪੀਠ ਠੋਕ ਕਰ ਸਤਿਗੁਰ ਕਹਿਓ, ਹਮਰੇ ਹਰਖ ਦੁਖ ਨਾ ਰਹਿਓ।
ਮਹਾਰਾਜ ਜੀ ਨੇ ਇਹਦੇ ਸਿਰ ਤੇ ਹੱਥ ਰੱਖਿਆ ਤੇ ਕਹਿੰਦੇ ਉੱਠ ਹਰ ਗੋਪਾਲ, ਸਾਡੇ ਮਨ ਵਿਚ ਨਾ ਖੁਸ਼ੀ ਹੈ ਤੇ ਨਾ ਹੀ ਸੋਗ ਹੈ, ਤੂੰ ਪਹਿਲਾਂ ਆ ਕੇ ਜਿਹੋ ਜਿਹਾ ਸ਼ੰਕਾ ਕੀਤਾ ਸਾਡੇ ਮਨ ਚ ਕੋਈ ਦੁੱਖ ਨਹੀਂ ਹੋਇਆ, ਤੇ ਜੇ ਹੁਣ ਤੇਰੇ ਮਨ ਚ ਸ਼ੰਕਾ ਨਿਕਲ ਰਿਹਾ ਤੇ ਸਾਨੂੰ ਕੋਈ ਖੁਸ਼ੀ ਨਹੀਂ ਹੋ ਰਹੀ। ਮਹਾਰਾਜ ਜੀ ਕਹਿੰਦੇ ਸਾਡੇ ਤਾਂ ਨਾ ਹਰਖ ਹੈ ਤੇ ਨਾ ਹੀ ਸੋਗ ਹੈ, ਦੋਵੇਂ ਸਾਡੇ ਨਹੀਂ ਰਹੇ।
ਅਬ ਤੂੰ ਬਖਸ਼ੇ ਉਠ ਪਗ ਛੋਰ,
ਹੁਣ ਤੂੰ ਬਖਸ਼ਿਆ ਗਿਆ, ਹੁਣ ਤੂੰ ਸਾਡੇ ਚਰਨ ਛੱਡ ਤੇ ਉੱਠ ਕੇ ਖਲੋ ਜਾ।
ਸੁਣ ਬੈਠੇ ਹੋ ਲੱਗੇ ਆਪਣੋ ਖੋਰ,
ਇਹਨੇ ਆਪਣੀ ਖੋਟ ਸਮਝੀ ਕਿ ਗੁਰੂ ਸਾਹਿਬ ਨੇ ਮੇਰੇ ਅੰਦਰ ਦੀ ਜਾਣ ਲਈ ਹੈ, ਆਪਣੇ ਮਨ ਦੀ ਖੋਟ ਸਮਝ ਕੇ ਉੱਠ ਕੇ ਬੈਠ ਗਿਆ ਖਲੋ ਗਿਆ।
ਹੁਣ ਅਨੰਦਪੁਰ ਬਸਿਓ ਮਹੀਨਾ,
ਫਿਰ ਗੁਰੂ ਸਾਹਿਬ ਕੋਲ ਰਿਹਾ ਤਕਰੀਬਨ ਇੱਕ ਮਹੀਨਾ, ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਰਿਹਾ।
ਦਰਸ਼ਨ ਕਰਤ ਰਹੋ ਸੁਖ ਲੀਨਾ,
ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ, ਇੱਕ ਮਹੀਨਾ ਮਹਾਰਾਜ ਜੀ ਦੇ ਕੋਲ ਰਹਿ ਕੇ ਦਰਸ਼ਨ ਕਰਦਾ ਰਿਹਾ।
ਚਲਨ ਲੱਗਿਓ ਪਰ ਚਲਨ ਲੱਗਿਓ ਪ੍ਰਸਾਦ ਗੁਰ ਦਇਓ,
ਜਦੋਂ ਇਹ ਮਹੀਨੇ ਬਾਅਦ ਚੱਲਣ ਲੱਗਾ ਨਾ ਸਤਿਗੁਰਾਂ ਕੋਲੋਂ, ਤੇ ਜਾਣ ਸਮੇਂ ਮਹਾਰਾਜ ਜੀ ਨੇ ਇਹਨੂੰ ਪ੍ਰਸ਼ਾਦ ਦਿੱਤਾ। ਮਹਾਰਾਜ ਜੀ ਨੇ ਫਿਰ ਵੀ ਬਖਸ਼ ਲਿਆ, ਹਾਲਾਂਕਿ ਇਹਨੇ ਸ਼ੰਕਾ ਕੀਤਾ। ਚੱਲਣ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੇ ਫੇਰੇ ਨੂੰ ਪ੍ਰਸ਼ਾਦ ਦਿੱਤਾ।
ਆਪ ਖਾਓ ਕਰ ਦਿਓ ਜੋ ਲਿਓ,
ਮਹਾਰਾਜ ਜੀ ਕਹਿੰਦੇ ਲੈ ਹਰ ਗੋਪਾਲ, ਨਾਲੇ ਆਪ ਛਕੀ ਨਾਲੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਚਕਾਈਏ, ਸਾਡਾ ਪ੍ਰਸ਼ਾਦ ਹੈ।
ਬਖਸ਼ਿਓ ਸਰਬ ਲੋਹ ਕੋ ਕੜਾ,
ਫਿਰ ਮਹਾਰਾਜ ਜੀ ਨੇ ਇੱਕ ਸਰਬ ਲੋਹ ਦਾ ਕੜਾ ਵੀ ਬਖਸ਼ਿਆ। ਸਰਬ ਲੋਹ ਦਾ ਇੱਕ ਬੜਾ ਸੋਹਣਾ ਕੜਾ ਉਹ ਮਹਾਰਾਜ ਜੀ ਨੇ ਹਰਗੋਪਾਲ ਨੂੰ ਬਖਸ਼ਿਆ।
ਤੋਲੇ ਚਾਰ ਤੋਲ ਕੋ ਕੜਾ,
ਚਾਰ ਤੋਲਿਆਂ ਦਾ ਸੀ ਉਹ ਕੜਾ ਬਣਿਆ ਹੋਇਆ, ਤੋਲ ਕੇ ਬਣਾਇਆ ਹੋਇਆ, ਬੜਾ ਸੋਹਣਾ ਕੜਾ ਸੀ।
ਰਿਦੇ ਕੰਮ ਨਾ ਜਬ ਕਬ ਹੋਏ, ਇਸ ਕੋ ਪੂਜੋ ਪੁਰਵੈ ਸੋਏ।
ਕਿੰਨੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਮਹਾਰਾਜ ਜੀ, ਕਹਿੰਦੇ ਹਰਗੋਪਾਲ ਆ ਕੜਾ ਲੈ ਜਾ, ਪ੍ਰਸ਼ਾਦ ਵੀ ਲੈ ਜਾ, ਇਹ ਕੜਾ ਆਪਣੇ ਘਰ ਜਾ ਕੇ ਰੱਖ ਲਈ, ਆਪਣੇ ਪਿਤਾ ਨੂੰ ਦੇ ਦਈ, ਤੇ ਇਹਦੀ ਰੱਖ ਕੇ ਪੂਜਾ ਕਰਿਓ ਜੇ। ਜਦੋਂ ਕਿਤੇ ਵੀ ਤੁਹਾਡੇ ਮਨ ਚ ਕੋਈ ਕਾਮਨਾ ਹੋਵੇ ਤੇ ਇਸ ਕੜੇ ਅੱਗੇ ਅਰਦਾਸ ਕਰਿਆ ਜੇ। ਮਹਾਰਾਜ ਜੀ ਕਹਿੰਦੇ ਸਾਡੀ ਬਖਸ਼ਿਸ਼ ਹੈ, ਇਹਦੇ ਅੱਗੇ ਅਰਦਾਸ ਕਰਿਆ ਜੇ, ਜਿਹੜੀ ਵੀ ਕਾਮਨਾ ਤੁਹਾਡੀ ਹੋਵੇਗੀ ਇਹਦੀ ਪੂਜਾ ਕਰਕੇ ਤੁਹਾਡੀ ਕਾਮਨਾ ਪੂਰੀ ਹੋ ਜਾਏ।
ਲੈ ਬਖਸ਼ਿਸ਼ ਕੋ ਸੀਸ ਨਿਵਾਏ,
ਸਤਿਗੁਰਾਂ ਦੀ ਇਹ ਬਖਸ਼ਿਸ਼ ਲੈ ਕੇ ਕੜਾ ਵੀ ਲੈ ਲਿਆ, ਪ੍ਰਸ਼ਾਦ ਵੀ ਲੈ ਲਿਆ, ਤੇ ਸਤਿਗੁਰਾਂ ਦੀ ਇਹ ਬਖਸ਼ਿਸ਼ ਲੈ ਕੇ ਇਹਨੇ ਮਹਾਰਾਜ ਜੀ ਨੂੰ ਸੀਸ ਝੁਕਾਇਆ।
ਸਰਬ ਪੰਚ ਸਾਹਿਬ ਚੜਾਏ,
100 ਰੁਪਇਆ ਇਹਦੇ ਪਿਤਾ ਵਾਲਾ ਪਹਿਲਾਂ ਮਹਾਰਾਜ ਜੀ ਨੂੰ ਭੇਟਾ ਹੋ ਚੁੱਕਾ ਸੀ, 500 ਰੁਪਇਆ ਇਹਨੇ ਗੁਰੂ ਸਾਹਿਬ ਨੂੰ ਹੋਰ ਚੜਾਇਆ। ਜਿਹੜਾ ਲੈ ਕੇ ਆਇਆ ਸੀ ਨਾ, ਪਹਿਲਾਂ ਤਾਂ ਸੋਚਦਾ ਸੀ ਦਿਆਂ ਕੇ ਨਾ ਦਿਆਂ, ਹੁਣ ਥੋੜਾ ਜਿਹਾ ਸ਼ੰਕਾ ਨਿਕਲ ਗਿਆ ਮਨ ਚੋਂ, ਤੇ ਉਹ 500 ਰੁਪਇਆ ਜਿਹੜਾ ਸੀ ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਚੜਾਇਆ ਹੈ।
ਰੁਖਸਦ ਹੋਏ ਗੁਰ ਤੇ ਚੱਲ ਪਰਿਓ,
ਸਤਿਗੁਰਾਂ ਕੋਲੋਂ ਰੁਖਸਦ ਹੋ ਕੇ ਵਿਦਾ ਹੋ ਕੇ ਚੱਲ ਪਿਆ।
ਮਾਰਗ ਮੈਂ ਵਿਚਾਰ ਚਿੱਤ ਕਰਿਓ,
ਰਸਤੇ ਵਿੱਚ ਜਾਂਦਾ ਹੋਇਆ ਆਪਣੇ ਮਨ ਚ ਵਿਚਾਰ ਕਰਦਾ ਜਾ ਰਿਹਾ, ਸੋਚਦਾ ਜਾ ਰਿਹਾ।
ਖੱਟ ਸਹਿ ਧਨ ਗੁਰ ਕੋ ਹਮ ਦਿਓ, ਬਖਸ਼ਿਸ਼ ਲੋ ਕੜਾ ਹਮ ਲਿਓ।
ਜਾਂਦਾ ਜਾਂਦਾ ਸੋਚਦਾ ਫਿਰ ਸ਼ੰਕਾ ਵੱਧਦੀ ਹੈ ਨਾ, ਕਹਿੰਦਾ 600 ਰੁਪਇਆ ਦੇ ਦਿੱਤਾ ਗੁਰੂ ਨੂੰ, ਤੇ 600 ਰੁਪਏ ਦੇ ਬਦਲੇ ਕੀ ਮਿਲਿਆ, ਆ ਲੋਹੇ ਦਾ ਕੜਾ, ਇਹ ਸਾਡੇ ਕਿਹੜੇ ਕੰਮ ਦਾ, ਦੇਣ ਲੱਗਦੇ ਤਾਂ ਕੋਈ ਸੋਨੇ ਦਾ ਹੀ ਦੇ ਦਿੰਦੇ, ਇਹ ਕੜਾ ਹੀ ਦੇਣਾ ਸੀ। ਪਰ ਇਹ ਨਹੀਂ ਸੀ ਪਤਾ ਵੀ ਕਲਗੀਆਂ ਵਾਲੇ ਨੂੰ ਸੋਨੇ ਦਾ ਕੜਾ ਨਹੀਂ ਪਸੰਦ, ਕਲਗੀਆਂ ਵਾਲੇ ਪਾਤਸ਼ਾਹ ਨੂੰ ਤਾਂ ਸਰਬਲੋਹ ਪਿਆਰਾ ਹੈ, ਸਰਬਲੋਹ ਪਿਆਰਾ। ਮਹਾਰਾਜ ਜੀ ਆਪ ਕਹਿੰਦੇ ਅਕਾਲ ਪੁਰਖ ਕੀ ਰੱਖਿਆ ਹਮਨੈ, ਸਰਬਲੋਹ ਜੀ ਦੀ ਸਦਾ ਰੱਖਿਆ ਹਮਨੈ, ਸਰਬਲੋਹ ਨਾਲ ਮਹਾਰਾਜ ਜੀ ਦਾ ਪਿਆਰ ਹੈ। ਕਹਿੰਦਾ ਵੀ 600 ਰੁਪਇਆ ਦੇ ਦਿੱਤਾ ਗੁਰੂ ਨੂੰ, ਬਦਲੇ ਚ ਕੜਾ ਦੇ ਦਿੱਤਾ ਲੋਹੇ ਦਾ।
ਭਾਈ ਲੈਣ ਕੋ ਗਯੋ ਸੁਨਿਆ,
ਨਾਲੇ ਭਾਏ ਰਹਿਣ ਦਾ ਬਚਨ ਕਰ ਦਿੱਤਾ ਹੈ।
ਗਮਨਤ ਬਨੀਆ ਸੋਚਿਤ ਇਹ ਪਹੁੰਚਿਓ ਜਾਂ ਗ੍ਰਾਮ ਚਮਕੌਰ,
ਇਹਦਾ ਮਨ ਚ ਸੋਚਦਾ ਸੋਚਦਾ ਇਹ ਬਾਣੀਆਂ ਟੁਰਿਆ ਜਾਂਦਾ ਹਰਗੋਪਾਲ, ਤੇ ਚਲਦਾ ਚਲਦਾ ਚਮਕੌਰ ਸਾਹਿਬ ਦੇ ਇਲਾਕੇ ਚ ਆ ਪਹੁੰਚਿਆ ਹੈ।
ਚਲਿਓ ਜਾਤ ਆਗੇ ਤਿਸ ਠੋਰ,
ਔਰ ਅੱਗੇ ਅੱਗੇ ਜਦੋਂ ਤੁਰਿਆ ਆ ਰਿਹਾ ਚਮਕੌਰ ਸਾਹਿਬ ਦੇ ਕੋਲ ਆਇਆ,
ਧਿਆਨ ਸਿੰਘ ਮਾਜਰੀ ਆ ਰਾਹੇ,
ਉੱਥੇ ਰਸਤੇ ਵਿੱਚ ਇਹਨੂੰ ਇੱਕ ਸਿੰਘ ਮਿਲਿਆ, ਉਹਦਾ ਨਾਂ ਸੀ ਭਾਈ ਧਿਆਨ ਸਿੰਘ, ਮਾਜਰੀ ਪਿੰਡ ਦਾ ਰਹਿਣ ਵਾਲਾ ਸੀ, ਮਾਜਰੀ ਪਿੰਡ ਸੀ ਉੱਥੇ ਨੇੜੇ, ਉਸ ਪਿੰਡ ਦਾ ਇਹ ਰਹਿਣ ਵਾਲਾ ਸੀ, ਨਾ ਇਹਦਾ ਧਿਆਨ ਸਿੰਘ ਸੀ।
ਮਿਲਿਓ ਬਿਲੋਕਤ ਬੂਜਤ ਤਾਏ,
ਮਿਲਿਆ ਹਰਗੋਪਾਲ ਬਾਣੀਏ ਨੂੰ, ਉਹਨੇ ਪੁੱਛ ਲਿਆ ਹਰਗੋਪਾਲ ਬਾਣੀਏ ਨੂੰ, ਭਾਈ ਧਿਆਨ ਸਿੰਘ ਨੇ ਪੁੱਛ ਲਿਆ,
ਕਿਤ ਤੇ ਆਇਓ ਸਿੱਖਾ ਕੌਣ,
ਵੇਖਣ ਨੂੰ ਤਾਂ ਸਿੱਖ ਲੱਗਦਾ ਭਾਈ, ਕਿੱਥੋਂ ਆਇਆ, ਕੌਣ ਹੈ ਤੂੰ, ਕਿੱਥੇ ਜਾ ਰਿਹਾ,
ਕਿਤ ਕੋ ਜਾਤ ਕੌਣ ਪੁਰ ਪੌਣ,
ਕਿਹੜੇ ਪਿੰਡ ਚ ਰਹਿਣ ਵਾਲਾ, ਕਿਹੜੇ ਸ਼ਹਿਰ ਦਾ ਵਾਸੀ ਹੈ, ਔਰ ਕਿੱਥੇ ਜਾ ਰਿਹਾ।
ਸਮੇਂ ਆਹਾਰ ਕਰਨ ਕੋ ਜਾਣਾ, ਹੈ ਤਿਆਰ ਕਰ ਲਈ ਜੈ ਖਾਨਾ।
ਧਿਆਨ ਸਿੰਘ ਮਾਜਰੀ ਕਹਿਣ ਲੱਗਾ ਵੀ ਸਿੱਖਾ ਵੀ ਪ੍ਰਸ਼ਾਦੇ ਦਾ ਟਾਈਮ ਹੈ, ਵੀ ਤੂੰ ਤੁਰਿਆ ਜਾ ਰਿਹਾ ਸਫ਼ਰ ਦੇ ਵਿਚ ਵੀ, ਚੱਲ ਮੇਰੇ ਘਰ ਪ੍ਰਸ਼ਾਦਾ ਤਿਆਰ ਹੈ, ਪ੍ਰਸ਼ਾਦਾ ਛੱਕ ਲੈ। ਸਿੱਖ ਨੇ ਵੇਖਿਆ, ਧਿਆਨ ਸਿੰਘ ਨੇ ਵੀ ਸਿੱਖ ਹੈ ਤੇ ਸਿੱਖ ਦੀ ਸੇਵਾ ਕਰਨੀ ਚਾਹੀਦੀ ਹੈ, ਆਖਿਆ ਵੀ ਚੱਲ ਸਿੱਖਾ ਪ੍ਰਸ਼ਾਦੇ ਦਾ ਟਾਈਮ ਹੈ, ਤੇ ਪ੍ਰਸ਼ਾਦਾ ਘਰੇ ਤਿਆਰ ਹੋਣਾ ਤੇ ਚੱਲ ਕੇ ਪ੍ਰਸ਼ਾਦਾ ਛਕ ਲੈ।
ਹੁਣ ਜਿਤ ਬਾਂਚੋ ਤਾਂ ਪਿਆਨੋ,
ਪ੍ਰਸ਼ਾਦਾ ਛਕ ਕੇ ਫਿਰ ਤੂੰ ਜਿੱਥੇ ਅੱਗੇ ਜਾਣਾ ਚਾਹੁੰਦਾ ਚਲਾ ਜਾਈ।
ਆਪਣੇ ਬਾਰਤਾ ਸਕਲ ਬਖਾਨੋ,
ਨਾਲੇ ਆਪਣੇ ਬਾਰੇ ਦੱਸ ਸਾਰਾ ਕੁਝ ਵੀ, ਤੂੰ ਕੌਣ ਹੈ, ਕਿੱਥੋਂ ਆਇਆ ਹੈ।
ਹਰ ਗੋਪਾਲ ਸੁਨ ਬਾਕ ਅਲਾਇਓ, ਗੁਰ ਕੋ ਸਿੱਖ ਦਰਸੇਤ ਆਇਓ।
ਹਰ ਗੋਪਾਲ ਅੱਗੋਂ ਬੋਲਿਆ, ਧਿਆਨ ਸਿੰਘ ਨੂੰ ਮਾਜਰੀ ਨੂੰ ਬੋਲਿਆ, ਕਹਿੰਦਾ ਭਾਈ ਸਿੱਖਾ, ਵੀ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦਾ, ਤੇ ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ।
ਦੱਖਣ ਮੈਂ ਉਜੈਨਪੁਰ ਵਾਸੀ।
ਦੱਖਣ ਦਿਸ਼ਾ ਦੇ ਵਿੱਚ ਉਜੈਨਪੁਰ ਹੈ, ਉਸ ਉਜੈਨਪੁਰ ਨਗਰ ਦਾ ਮੈਂ ਵਾਸੀ ਹਾਂ, ਉਥੋਂ ਦਾ ਮੈਂ ਰਹਿਣ ਵਾਲਾ ਹਾਂ।
ਕਿੰਨੀ ਦੂਰ ਤੇ ਆਇਓ ਪਾਸੇ,
ਕਿੰਨੀ ਦੂਰੋਂ ਵੇਖੋ ਕਿੱਥੇ ਉਜੈਨ ਤੇ ਕਿੱਥੇ ਆਨੰਦਪੁਰ ਸਾਹਿਬ, ਏਡੀ ਦੂਰੋਂ ਉਜੈਨ ਤੋਂ ਮੈਂ ਇੱਥੇ ਚੱਲ ਕੇ ਆਇਆ ਹਾਂ।
ਕਰ ਦਰਸ਼ਨ ਮੈਂ ਦੇਈ ਅਕੋਰ, ਬੰਦੇ ਗੁਰੂ ਚਰਨ ਕਰ ਜੋਰ।
ਔਰ ਮੈਂ ਗੁਰੂ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ ਵਿੱਚ ਜਿਹੜੀ ਭੇਟਾ ਲਿਆਇਆ ਸੀ, ਭੇਟਾ ਅਰਪਣ ਕਰਕੇ ਗੁਰੂ ਦੇ ਚਰਨਾਂ ਤੇ ਵੰਦਨਾ ਕੀਤੀ, ਉਹਨਾਂ ਨੂੰ ਨਮਸਕਾਰ ਕੀਤੀ ਹੈ।
ਸੋ ਨਾ ਖੁਸ਼ੀ ਭਇਓ ਮਨ ਮੇਰੋ,
ਪਰ ਗੁਰੂ ਦੇ ਦਰਸ਼ਨ ਕਰਕੇ ਮੇਰਾ ਮਨ ਖੁਸ਼ ਨਹੀਂ ਹੋਇਆ। ਹਰਗੋਪਾਲ ਬੋਲਿਆ ਧਿਆਨ ਸਿੰਘ ਨੂੰ, ਕਹਿੰਦਾ ਧਿਆਨ ਸਿੰਘ ਮਾਜਰੀ ਨੂੰ, ਕਹਿੰਦਾ ਗੁਰੂ ਦੇ ਦਰਸ਼ਨ ਕਰਕੇ ਮੇਰਾ ਮਨ ਨਹੀਂ ਖੁਸ਼ ਹੋਇਆ।
ਕਿਰਿਆ ਵੇਖੇ ਗੁਰ ਆਸ਼ਨ ਹੇਰੋ,
ਕਿ ਗੁਰੂ ਦੀ ਕਿਰਿਆ ਵੇਖ ਕੇ ਨੀ ਮੈਨੂੰ ਗੁਰੂ ਚੰਗਾ ਲੱਗਾ।
ਰੁਖਸਦ ਵੇਖੇ ਨਹੀਂ ਕੁਛ ਦਿਓ,
ਮੈਂ ਜਦੋਂ ਉਥੋਂ ਰੁਖਸਦ ਹੋ ਕੇ ਆਇਆ, ਚੱਲ ਕੇ ਆਇਆ ਤੇ ਮੈਨੂੰ ਆਉਣ ਵੇਲੇ ਵੀ ਗੁਰੂ ਨੇ ਕੁਝ ਨਹੀਂ ਦਿੱਤਾ।
ਸੁਣਤ ਧਿਆਨ ਸਿੰਘ ਬੂਜਤ ਭਇਓ,
ਧਿਆਨ ਸਿੰਘ ਮਾਜਰੀ ਫਿਰ ਪੁੱਛਣ ਲੱਗਾ ਇਹਨੂੰ ਹੈਰਾਨੀ ਨਾਲ,
ਕਹੋ ਕਹਾਂ ਬਚ ਕਹਿਓ ਗੁਸਾਏ, ਤੁਮਕੋ ਦਿਓ ਸੋ ਦਿਓ ਬਤਾਏ।
ਭਾਈ ਧਿਆਨ ਸਿੰਘ ਕਹਿਣ ਲੱਗੇ ਵੀ ਸਿੱਖਾ, ਵੀ ਜਦੋਂ ਤੂੰ ਚੱਲ ਕੇ ਆਇਆ ਹੋਣਾ, ਕੋਈ ਤਾਂ ਬਚਨ ਕੀਤਾ ਹੋਣਾ ਸਤਿਗੁਰਾਂ ਨੇ, ਇਹ ਦੱਸ ਵੀ ਜਦੋਂ ਤੂੰ ਚੱਲਿਆ ਸੀ ਗੁਰੂ ਨੇ ਕੀ ਬਚਨ ਕੀਤਾ ਸੀ, ਉਹਨਾਂ ਨੇ ਕਿਹੜਾ ਬਚਨ ਬੋਲਿਆ ਸੀ।
ਹਰ ਗੋਪਾਲ ਸਭ ਕਹਿਓ ਪ੍ਰਸੰਗ,
ਉਸ ਵੇਲੇ ਹਰ ਗੋਪਾਲ ਬੋਲਿਆ ਕਹਿਣ ਲੱਗਾ,
ਧਿਆਨ ਸਿੰਘ ਗੁਰ ਸਿੱਖੇ ਸੰਗ,
ਧਿਆਨ ਸਿੰਘ ਮਾਜਰੀ ਨੂੰ ਗੁਰੂ ਕੇ ਸਿੰਘ ਨੂੰ ਦੱਸਣ ਲੱਗਾ,
ਪ੍ਰਥਮ ਬਾਪ ਮੇਰੋ ਸਿੱਖ ਹੋਇਓ।
ਕਹਿੰਦਾ ਜੀ ਮੇਰਾ ਪਿਓ ਬਿਸੰਬਰ ਦਾਸ ਪਹਿਲਾਂ ਗੁਰੂ ਦਾ ਸਿੱਖ ਬਣਿਆ।
ਸੌ ਤਨ ਦੇ ਕਰ ਦਰਸ਼ਨ ਜੋਇਓ,
ਉਹ ਆ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਗਿਆ, 100 ਰੁਪਇਆ ਉਹਨੇ ਭੇਟ ਕੀਤਾ ਸੀ ਗੁਰੂ ਜੀ ਨੂੰ।
ਮੈਂ
500 ਰੁਪਇਆ ਮੈਂ ਲਿਆ ਕੇ ਗੁਰੂ ਨੂੰ ਅੱਜ ਭੇਟ ਕੀਤਾ ਸੀ।
ਮਾਸ ਲਗ ਦਰਸ਼ਨ ਠਾਨ,
1 ਮਹੀਨਾ ਮੈਂ ਗੁਰੂ ਜੀ ਕੋਲ ਰਿਹਾ ਆਨੰਦਪੁਰ ਸਾਹਿਬ, ਉਹਨਾਂ ਕੋਲ ਰਹਿ ਕੇ ਦਰਸ਼ਨ ਕੀਤੇ ਨੇ।
ਮੋਰ ਪਿਤਾ ਨੇ ਦੇ ਉਪਦੇਸ਼, ਇਤੀ ਦੂਰ ਭੇਜਿਓ ਪਰਦੇਸ,
ਮੈਂ ਕਿੱਥੇ ਆਉਣਾ ਸੀ, ਇਹ ਤਾਂ ਮੇਰੇ ਪਿਓ ਨੇ ਮੈਨੂੰ ਧੱਕਾ ਕਰਕੇ ਉਪਦੇਸ਼ ਦੇ ਕੇ ਏਡੀ ਦੂਰ ਭੇਜ ਦਿੱਤਾ, ਤੇ ਮੈਂ ਚੱਲ ਕੇ ਆਪਣੇ ਪਿਓ ਦਾ ਭੇਜਿਆ ਹੋਇਆ ਇੱਥੇ ਆਇਆ ਹਾਂ।
ਖੱਟ ਸਹਿ ਦਰਬ ਗੁਰੂ ਨੇ ਲੀਨ, ਬਚਨ ਭਾਉ ਕਾ ਇੱਕ ਅਬਦੀਨ।
600 ਰੁਪਇਆ ਗੁਰੂ ਨੂੰ ਅਸੀਂ ਦੇ ਦਿੱਤਾ, 100 ਰੁਪਇਆ ਮੇਰਾ ਪਿਓ ਦੇ ਗਿਆ, 500 ਮੈਂ ਦਿੱਤਾ, ਤੇ ਗੁਰੂ ਨੇ ਬਚਨ ਦਿੱਤਾ, ਕਹਿੰਦਾ ਭਾਉ ਦਾ ਬਚਨ, ਆਪਣੇ ਪਿਓ ਨੂੰ ਕਹੀ ਤੈਨੂੰ ਭਾਉ ਦਿੱਤਾ, ਇਹ ਭਾਉ ਦਾ ਬਚਨ ਦੇ ਦਿੱਤਾ, ਪਤਾ ਨੀ ਇਹ ਕੀ ਹੈ, ਮੈਨੂੰ ਤਾਂ ਕੁਝ ਸਮਝ ਨੀ ਆਈ, 600 ਰੁਪਇਆ ਦੇ ਕੇ ਤੇ ਸਾਨੂੰ ਆਹ ਕੁਝ ਮਿਲਿਆ ਹੈ।
ਬਿੰਦ ਬਿੰਦ ਗਿਣਤ ਗਤੀ ਤਿਆਗ ਬਤਾਵਤ,
ਇਹ ਤਾਂ ਗਿਣਤੀਆਂ ਗਿਣਦਾ ਹੋਇਆ ਸਾਰੀਆਂ ਗੱਲਾਂ ਦੱਸ ਰਿਹਾ ਧਿਆਨ ਸਿੰਘ ਮਾਜਰੀ ਨੂੰ।
ਚਲਿਓ ਜਾਤ ਘਰ ਕੋ ਪਛਤਾਵਤ,
ਹੁਣ ਤਾਂ ਪਛਤਾਉਂਦਾ ਹੋਇਆ ਆਪਣੇ ਘਰ ਨੂੰ ਤੁਰਿਆ ਜਾ ਰਿਹਾ।
ਸੁਣ ਕੇ ਧਿਆਨ ਸਿੰਘ ਉਰ ਜਾਨਾ, ਗੁਰ ਸ਼ਰਦਾ ਤੇ ਹੀਨ ਮਾਨਾ।
ਭਾਈ ਧਿਆਨ ਸਿੰਘ ਮਾਜਰੀ ਜੀ ਸਮਝ ਗਏ ਵੀ ਇਹ ਤਾਂ ਸ਼ਰਧਾ ਤੋਂ ਵਿਹੂਣਾ ਬੰਦਾ ਹੈ, ਤਾਂ ਸਿੱਖ ਪਰ ਸ਼ਰਧਾ ਕੋਈ ਨੀ ਇਹਦੇ ਮਨ ਚ ਗੁਰੂ ਪ੍ਰਤੀ, ਇਹ ਸ਼ਰਧਾ ਤੋਂ ਖਾਲੀ ਹੈ।
ਸੁਣ ਸਿੱਖਾ ਤੂੰ ਹੈ ਮਮ ਭਾਏ, ਘਰ ਕੋ ਚੱਲ ਆਰ ਲਿਓ ਖਾਏ।
ਧਿਆਨ ਸਿੰਘ ਕਹਿਣ ਲੱਗਾ ਵੀ ਭਾਈ ਤੂੰ ਸਿੱਖ ਹੈ ਤੇ ਮੈਂ ਵੀ ਸਿੱਖ ਹਾਂ ਗੁਰੂ ਦਾ, ਇਸ ਨਾਤੇ ਨਾਲ ਆਪਾਂ ਦੋਵੇਂ ਭਰਾ ਹੈ, ਤੂੰ ਮੇਰਾ ਭਾਈ ਹੈ ਤੇ ਚੱਲ ਹੁਣ ਤੂੰ ਮੇਰੇ ਨਾਲ ਘਰ ਚੱਲ ਤੇ ਚੱਲ ਕੇ ਪ੍ਰਸ਼ਾਦਾ ਛਕ ਲੈ, ਲੰਗਰ ਤਿਆਰ ਹੈ ਤੇ ਹੁਣ ਚੱਲ ਕੇ ਪ੍ਰਸ਼ਾਦਾ ਛਕ ਲੈ।
ਮਤ ਪਛਤਾਵ ਕਰੋ ਮਨ ਮਾਏ,
ਤੂੰ ਆਪਣੇ ਮਨ ਚ ਹੁਣ ਪਛਤਾਵਾ ਨਾ ਕਰ, ਜੋ ਹੋਇਆ ਸੋ ਹੋ ਗਿਆ, ਹੁਣ ਤੂੰ ਆਪਣੇ ਮਨ ਚ ਪਛਤਾਵਾ ਨਾ ਕਰ
ਕਹਿ ਲੇ ਗਮਨਿਓ ਸੰਗਤਾਏ
ਏਦਾਂ ਕਹਿ ਕੇ ਭਾਈ ਧਿਆਨ ਸਿੰਘ ਇਹਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਆਪਣੇ ਨਗਰ ਘਰ ਚਲਾ ਗਿਆ
ਆਛੀ ਥਾਏ ਬਿਠਾਏ ਸਜਵੈ
ਆਪਣੇ ਘਰ ਲਿਜਾ ਕੇ ਬੜੇ ਸਤਿਕਾਰ ਨਾਲ ਇਹਨੂੰ ਚੰਗੀ ਵਧੀਆ ਥਾਂ ਤੇ ਬਿਠਾਇਆ
ਸਿੱਖ ਸਿੱਖਣੀ ਦੋਨੋ ਤਵੈ
ਧਿਆਨ ਸਿੰਘ ਤੇ ਇਹਦੇ ਘਰ ਵਾਲੇ ਦੋਨਾਂ ਜਣਿਆਂ ਨੇ
ਸੇਵਾ ਕਰੀ ਆਰ ਚਾਯੋ ਕਹਿ ਕਰ ਆਪਣੇ ਘਰ ਠਹਿਰਾਯੋ
ਹਰ ਗੋਪਾਲ ਬਣੀਏ ਦੀ ਇਹਨਾਂ ਦੋਵਾਂ ਜਣਿਆਂ ਨੇ ਸੇਵਾ ਕੀਤੀ ਲੰਗਰ ਪ੍ਰਸ਼ਾਦ ਛਕਾਇਆ ਤੇ ਆਖਿਆ ਮਹਾਰਾਜ ਅੱਜ ਰਾਤ ਤੁਸੀਂ ਸਾਡੇ ਕੋਲ ਹੀ ਠਹਿਰੋ ਕੱਲ ਸਵੇਰੇ ਇੱਥੋਂ ਚਲੇ ਜਾਣਾ
ਸੁਭਤ ਜਿੱਤਾ ਸੁਖ ਰਾਤ ਬਿਤਾਏ
ਰਾਤ ਸੁਖ ਦੇ ਨਾਲ ਭਾਈ ਧਿਆਨ ਸਿੰਘ ਦੇ ਘਰ ਬਤੀਤ ਕੀਤੀ
ਭਾਈ ਪ੍ਰਾਤ ਚਲਬੋ ਚਿਤ ਭਾਈ
ਦਿਨ ਹੋਇਆ ਤੇ ਸਵੇਰੇ ਚੱਲਣ ਵਾਸਤੇ ਨੇ ਤਿਆਰੀ ਕੀਤੀ
ਧਿਆਨ ਸਿੰਘ ਭਾਖਿਓ ਤੇ ਸਵੇਰੇ
ਜਿਹੜੇ ਭਾਈ ਧਿਆਨ ਸਿੰਘ ਜੀ ਬੋਲੇ ਨੂੰ ਕਹਿਣ ਲੱਗੇ
ਸੁਣ ਸਿੱਖਾ ਜੇ ਮਰਜ਼ੀ ਤੇਰੇ
ਹਰ ਗੋਪਾਲ ਸੁਣ ਜੇ ਤੇਰੇ ਮਨ ਦੀ ਮਰਜ਼ੀ ਹੋਵੇ ਮੈਂ ਤੈਨੂੰ ਇੱਕ ਗੱਲ ਦੱਸਾਂ ਵੀ ਜੇ ਤੇਰੇ ਮਨ ਦੀ ਮਰਜ਼ੀ ਹੋਵੇ
ਗੁਰ ਤੋਂ ਬਚਨ ਹਮੈ ਦੇ ਜਾਏ ਖਤ ਸਹਿ ਧਨ ਅਪਨੋ ਲਿਓ ਪਾਏ
ਜਿਹੜਾ ਗੁਰੂ ਨੇ ਬਚਨ ਤੈਨੂੰ ਕੀਤਾ ਨਾ ਉਹ ਬਚਨ ਤੂੰ ਸਾਨੂੰ ਦੇ ਦੇ ਤੇ ਜਿਹੜਾ 600 ਰੁਪਈਆ ਤੂੰ ਗੁਰੂ ਨੂੰ ਦਿੱਤਾ ਉਹ ਤੂੰ ਸਾਡੇ ਕੋਲੋਂ ਲੈ ਲੈ ਗੁਰੂ ਦਾ ਬਚਨ ਕਿਉਂਕਿ ਤੈਨੂੰ ਤਾਂ ਭਰੋਸਾ ਹੀ ਨਹੀਂ ਨਾ ਉਹਨਾਂ ਦੇ ਬਚਨਾਂ ਤੇ ਤੂੰ ਤੇ ਆਖਿਆ ਵੀ ਉਦਾਂ ਕਰ ਦਿੱਤਾ ਤੈਨੂੰ ਤਾਂ ਪੈਸੇ ਰੜਕਦੇ ਨੇ ਵੀ ਤੂੰ 600 ਰੁਪਈਆ ਜਿਹੜਾ ਉਹ ਸਾਡੇ ਕੋਲੋਂ ਲੈ ਲੈ ਔਰ ਜਿਹੜਾ ਗੁਰੂ ਪਾਤਸ਼ਾਹ ਨੇ ਬਚਨ ਕੀਤਾ ਹੈ ਉਹ ਬਚਨ ਤੂੰ ਮੈਨੂੰ ਦੇ ਦੇ
ਤੋਏਰਾ ਸਿੱਖ ਸਿੱਖ ਕਾ ਸਤ ਵਲੰਜ ਸਿੱਖ ਸਿੱਖ ਕਾ ਭਾਉ
ਭਾਈ ਧਿਆਨ ਸਿੰਘ ਜੀ ਕਹਿੰਦੇ ਵੀ ਸਿੱਖ ਦਾ ਸਿੱਖ ਦੇ ਨਾਲ ਸੱਚਾ ਭਾਉ ਹੁੰਦਾ ਹੈ ਔਰ ਸਿੱਖ ਦਾ ਸਿੱਖ ਨਾਲ ਸੱਚ ਦਾ ਵਣਜ ਹੁੰਦਾ ਇਹ ਸੱਚ ਦਾ ਵਣਜ ਹੈ ਇਹ ਸੱਚ ਦਾ ਵਪਾਰ ਹੈ
ਦਗਾ ਸਿੱਖ ਮਮ ਨਾ ਕਰੇ ਪਾਣੀ ਅੰਨ ਪੁਗਾਓ
ਕਹਿੰਦੇ ਮੇਰਾ ਸਿੱਖ ਕਦੇ ਦੂਜੇ ਸਿੱਖ ਨਾਲ ਦਗਾ ਨਾ ਕਰੇ ਸਗੋਂ ਸਿੱਖ ਸਿੱਖ ਦੀ ਸੇਵਾ ਕਰੇ ਉਹਨੂੰ ਲੰਗਰ ਪ੍ਰਸ਼ਾਦ ਚਕਾਵੇ ਜਲ ਪਾਣੀ ਚਕਾਵੇ
ਜੇ ਪ੍ਰਤੀਤ ਗੁਰ ਵਾਕ ਪਰ ਤੂੰ ਤੂੰ ਘਰ ਲੈ ਜਾਏ
ਧਿਆਨ ਸਿੰਘ ਕਹਿਣ ਲੱਗਾ ਵੀ ਜੇ ਤਾਂ ਤੈਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਤੇ ਫਿਰ ਮੈਂ ਕਹਿੰਦਾ ਤੂੰ ਗੁਰੂ ਸਾਹਿਬ ਦਾ ਬਚਨ ਆਪਣੇ ਘਰ ਲੈ ਜਾ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਮੈਨੂੰ ਦੇ ਦੇ ਪਰ ਤਾਂ ਜੇ ਤੈਨੂੰ ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਹੈ ਨਾ ਜਿਹੜੇ ਬਚਨ ਗੁਰੂ ਜੀ ਨੇ ਕੀਤੇ ਨੇ ਫਿਰ ਤਾਂ ਤੂੰ ਉਹ ਬਚਨ ਲੈ ਕੇ ਆਪਣੇ ਘਰ ਚਲਾ ਜਾ
ਜੇ ਭੁੱਖਾ ਤੂੰ ਦਾਮ ਕਾ ਲੀਜੈ ਆਪਣੋ ਪਾਏ
ਜੇ ਤੂੰ ਪੈਸਿਆਂ ਦਾ ਭੁੱਖਾ ਰੁਪਈਆਂ ਦਾ ਭੁੱਖਾ ਤੇ ਪੈਸੇ 600 ਰੁਪਈਆ ਮੇਰੇ ਕੋਲੋਂ ਲੈ ਲੈ ਤੇ ਬਚਨ ਗੁਰੂ ਦਾ ਮੈਨੂੰ ਦੇ ਜਾ 600 ਰੁਪਈਆ ਤੂੰ ਮੇਰੇ ਕੋਲੋਂ ਲੈ ਜਾ
ਜੋ ਪਈ ਬਣੀਆਂ ਸਿੱਖ ਬੋਲਿਓ ਹਰ ਖਾਵਤ ਤਨ ਕੀ ਮਨ ਪ੍ਰਤੀਤ ਮੋਏ ਭਾਵਤ
ਇਹ ਸੁਣ ਕੇ ਬਣੀਆਂ ਬੜਾ ਖੁਸ਼ ਹੋਇਆ ਹਰ ਗੋਪਾਲ ਕਹਿੰਦਾ ਵੀ ਪੈਸੇ ਦੀ ਤਾਂ ਮੈਨੂੰ ਲੋੜ ਹੈ ਵੀ 600 ਰੁਪਈਆ ਤਾਂ ਬਹੁਤ ਹੁੰਦਾ ਵੀ ਮੈਂ ਤਾਂ ਬਣੀਆਂ ਹਾਂ ਜਾਤੀ ਦਾ ਬਣੀਆਂ ਤਾਂ ਇੱਕ ਪੈਸੇ ਦਾ ਵੀ ਕਿਸੇ ਤੋਂ ਦੁਆਲ ਨਹੀਂ ਹੁੰਦਾ ਇਹ ਤਾਂ ਮੈਂ 600 ਰੁਪਈਆ ਦੇ ਕੇ ਆ ਬਚਨ ਲੈ ਕੇ ਆਇਆ ਕਹਿੰਦਾ ਵੀ ਮੈਂ ਤਾਂ ਪੈਸੇ ਦਾ ਭੁੱਖਾ ਹਾਂ ਮੈਨੂੰ ਤਾਂ ਪੈਸਾ ਚਾਹੀਦਾ
ਧਨ ਕੀ ਮਨ ਪ੍ਰਤੀਤ ਮੋਏ ਭਾਵਤ
ਧਨ ਦੀ ਪ੍ਰਤੀਤ ਮੈਨੂੰ ਪਾਉਂਦੀ ਹੈ
ਬਚਨ ਗੁਰੂ ਕੋ ਭਾਵਤ ਨਾਏ
ਗੁਰੂ ਦਾ ਬਚਨ ਨਹੀਂ ਮੈਨੂੰ ਪਾਉਂਦਾ ਗੁਰੂ ਦਾ ਬਚਨ ਨਹੀਂ ਮੈਨੂੰ ਚੰਗਾ ਲੱਗਦਾ
ਦਰਬ ਲੀਜੈ ਨਿਜ ਪਾਏ
ਤੂੰ ਆ 600 ਰੁਪਈਆ ਮੈਨੂੰ ਦੇ ਤੇ ਗੁਰੂ ਦਾ ਬਚਨ ਤੂੰ ਲੈ ਲੈ
ਸੁਣ ਕੇ ਧਿਆਨ ਸਿੰਘ ਲਲਚਾਇਓ
ਸੁਣ ਕੇ ਧਿਆਨ ਸਿੰਘ ਨੂੰ ਚਾਉ ਚੜ ਗਿਆ ਉਹਨੇ ਕਿਹਾ ਵੀ 600 ਰੁਪਈਆ ਤਾਂ ਕੁਝ ਵੀ ਨਹੀਂ ਬਦਲੇ ਚ ਗੁਰੂ ਸਾਹਿਬ ਦਾ ਪ੍ਰੇਮ ਦਾ ਬਚਨ ਮਿਲ ਰਿਹਾ ਭਾਉ ਦਾ ਬਚਨ ਗੁਰੂ ਸਾਹਿਬ ਨੇ ਕਿਹਾ ਪਿਓ ਤੇਰੇ ਨੂੰ ਕਹੀ ਭਾਉ ਦਾ ਬਚਨ ਦਿੰਨੇ ਅਸੀਂ ਤੈਨੂੰ ਪ੍ਰੇਮ ਬਖਸ਼ਦੇ ਆ ਵੀ ਜੇ ਗੁਰੂ ਦਾ ਪ੍ਰੇਮ ਮਿਲ ਰਿਹਾ 600 ਤਾਂ ਇੱਕ ਪਾਸੇ ਰਿਹਾ ਕੁੱਲ ਸੰਸਾਰ ਦੀ ਸਾਰੀ ਦੌਲਤ ਦੇ ਕੇ ਵੀ ਗੁਰੂ ਦਾ ਇਹ ਬਚਨ ਨਹੀਂ ਮਿਲਦਾ 600 ਰੁਪਈਆ ਤਾਂ ਕੁਝ ਵੀ ਨਹੀਂ ਧਿਆਨ ਸਿੰਘ ਦੇ ਮਨ ਚ ਵੀ ਕਹਿੰਦੇ ਉਸ ਵੇਲੇ ਲਾਲਚ ਆ ਗਿਆ
ਜੈ ਕਹਿੰਦੇ ਧਨ ਜਿਉ ਕਿਉ ਲੈ ਆਇਓ,
ਕਿੱਥੋਂ ਨੇ ਪੈਸਾ ਇਕੱਠਾ ਕੀਤਾ? ਧਿਆਨ ਸਿੰਘ ਮਾਜਰੀ ਨੇ
ਸਦਨ ਵੀ ਭੁੱਖਣ ਚਰਨੀ ਬਾਲਾ,
ਘਰ ਵਾਲੀ ਦੇ ਜਿੰਨੇ ਗਹਿਣੇ ਗੱਟੇ ਘਰ ਸੀ ਸਾਰਾ ਗਿਰਵੀ ਰੱਖ ਦਿੱਤਾ, ਗਹਿਣੇ ਰੱਖ ਦਿੱਤਾ,
ਗਿਰਵੀ ਸਗਰੇ ਧਰ ਸਤਕਾਲਾ,
ਸਭ ਕੁਝ ਗਿਰਵੀ ਕਰ ਦਿੱਤਾ, ਸਭ ਕੁਝ ਘਰ ਦੀਆਂ ਚੀਜ਼ਾਂ ਗਿਰਵੀ ਕਰ ਦਿੱਤੀਆਂ।
ਆਨੇ ਉਹ ਖਦਸਾ ਦਰਬ ਬਤੂਰ,
ਇਹਨਾਂ ਜਿਵੇਂ ਕਿਵੇਂ ਕਰਕੇ 600 ਰੁਪਇਆ ਧਿਆਨ ਸਿੰਘ ਮਾਜਰੀ ਨੇ ਇਕੱਠਾ ਕੀਤਾ।
ਹਰ ਗੋਪਾਲ ਕੋ ਦੇ ਕਰ ਜੋਰ,
ਔਰ ਉਹ 600 ਰੁਪਇਆ ਮਹਾਰਾਜ ਜੀ ਦਾ ਬਚਨ ਲੈਣ ਵਾਸਤੇ ਉਹ ਜੋੜ ਕੇ ਹਰ ਗੋਪਾਲ ਬਾਣੀ ਨੂੰ ਦਿੱਤਾ।
ਪੰਜ ਰਜਤ ਪਣ ਦੇ ਸਵਾਏ ਧਨ ਕੋ ਵਿਆਜ ਲਿਓ ਸੁਖ ਪਾਏ,
5 ਰੁਪਈਏ ਉੱਤੇ ਦਿੱਤੇ, ਆਖਿਆ ਲੈ ਹਰ ਗੋਪਾਲ 600 ਰੁਪਇਆ ਤਾਂ ਤੇਰਾ ਮੂਲ, 5 ਰੁਪਈਏ ਵਿਆਜ ਸਮਝ ਲੈ ਉੱਪਰ, ਜਿਹੜਾ ਤੇ 2-3 ਦਿਨ ਮਹਾਰਾਜ ਜੀ ਨੂੰ ਤੂੰ ਦਿੱਤੇ ਨੇ ਪਹਿਲਾਂ ਪੈਸੇ, ਆ 5 ਰੁਪਈਏ ਤੂੰ ਉੱਤੇ ਵਿਆਜ ਸਮਝ ਲੈ।
ਬਣੀਏ ਲੈ ਤਨ ਮਨ ਅਰਖਾਇਓ,
ਬਾਣੀਏ ਹਰ ਗੋਪਾਲ ਨੇ ਪੈਸੇ ਲਏ, ਬੜਾ ਖੁਸ਼ ਹੋਇਆ, ਬੜਾ ਪ੍ਰਸੰਨ, ਪਰ ਇਹ ਨੀ ਸਮਝਿਆ ਕਿ ਮੈਂ ਕਿੱਡਾ ਘਾਟੇ ਦਾ ਸੌਦਾ ਕਰ ਰਿਹਾ।
ਮੈਂ ਜਾਣ ਤੇ ਜੜ ਸਕਲ ਗਵਾਇਓ,
ਮੂਰਖ ਇਹ ਨੀ ਸਮਝਦਾ ਵੀ ਇਹ 600 ਰੁਪਇਆ ਨਹੀਂ ਮੈਂ ਪ੍ਰਾਪਤ ਕਰ ਰਿਹਾ, ਅਸਲ ਵਿਚ ਮੈਂ ਆਪਣਾ ਸਭ ਕੁਝ ਗਵਾ ਰਿਹਾ। ਉਹ ਸਮਝਦਾ ਮੈਂ 600 ਲੈ ਰਿਹਾ ਪਰ ਅਸਲ ਵਿਚ ਆਪਣਾ ਸਭ ਕੁਝ ਗਵਾ ਰਿਹਾ, ਇਹ ਨੀ ਮੂਰਖ ਨੂੰ ਸਮਝ ਆਈ।
ਧਿਆਨ ਸਿੰਘ ਹਾਰਿਓ ਜਾਣੈ,
ਸਮਝਦਾ ਵੀ ਧਿਆਨ ਸਿੰਘ ਹਾਰ ਗਿਆ ਵੀ 600 ਰੁਪਇਆ ਦੇਈ ਫਿਰਦਾ, ਬਚ ਘਰ ਬਾਰ ਸਾਰਾ ਕੁਝ ਗਿਰਵੀ ਰੱਖ ਕੇ ਦੇ ਰਿਹਾ।
ਆਪਣਾ ਆਪ ਕੋ ਚਤੁਰ ਪਛਾਣੈ,
ਆਪਣੇ ਆਪ ਨੂੰ ਬੜਾ ਚਤੁਰ ਸਮਝਦਾ, ਸਿਆਣਾ ਸਮਝਦਾ ਹਰ ਗੋਪਾਲ।
ਕਹਾ ਬਚਨ ਮੂਰਖ ਨੇ ਲਇਓ, ਸਭ ਕਿਛ ਬੇਜ ਦਰਬ ਮੋਏ ਦਇਓ,
ਕਹਿੰਦਾ ਵੀ ਕਿਆ ਲੈ ਲਿਆ ਇਸ ਮੂਰਖ ਨੇ, ਗੁਰੂ ਦਾ ਬਚਨ ਲੈ ਕੇ ਕੀ ਕਰਨਾ ਸੀ, ਆਪਣਾ ਸਾਰਾ ਕੁਝ ਵੇਚ ਕੇ ਮੈਨੂੰ ਪੈਸਾ ਇਕੱਠਾ ਕਰਕੇ ਦੇ ਦਿੱਤਾ ਹੈ।
ਹੁਤੋ ਗਇਓ ਹੁਤੋ ਜਿਉ ਪੂਰਬ ਮੇਰੋ,
ਜਿਵੇਂ ਮੇਰਾ ਪੈਸਾ ਪਹਿਲਾਂ ਗਿਆ ਸੀ 600 ਰੁਪਇਆ,
ਸਭ ਕੁਝ ਕੀ ਨਿਬੇੜੋ,
ਸਾਰਾ ਕੁਝ ਨਿਬੇੜ ਦਿੱਤਾ, ਮੈਨੂੰ ਮੋੜ ਦਿੱਤੇ ਨੇ ਮੇਰੇ ਪੈਸੇ,
ਅਬ ਮੈਂ ਜੀਤ ਲਈ ਸਭ ਬਾਜ਼ੀ,
ਮੈਂ ਤਾਂ ਸਾਰੀ ਬਾਜ਼ੀ ਜਿੱਤ ਲਈ ਹੈ।
ਇਕ ਨਿਸਬਤੇ ਹੋਰ ਹੈ ਰਾਜੇ,
ਰਾਤ ਹੋਰ ਰਿਹਾ ਭਾਈ ਧਿਆਨ ਸਿੰਘ ਦੇ ਘਰ ਰਾਜੀ ਹੋ ਕੇ,
ਭਾਈ ਪ੍ਰਾਤ ਤੇ ਪੰਥ ਪਧਾਰਾ, ਜਾਨਤ ਧਿਆਨ ਸਿੰਘ ਕੋ ਹਾਰਾ।
ਔਰ ਸਵੇਰ ਹੋਈ ਤੇ ਅਗਲੀ ਸਵੇਰੇ ਆਪਣੇ ਨਗਰ ਨੂੰ ਉਜੈਨ ਨੂੰ ਵਾਪਸ ਚੱਲ ਪਿਆ, ਇਹ ਸਮਝ ਕੇ ਵੀ ਧਿਆਨ ਸਿੰਘ ਹਾਰ ਗਿਆ, ਵੀ ਇਹਨੇ ਆਪਣਾ ਸਾਰਾ ਕੁਝ ਵੇਚ ਦਿੱਤਾ, ਪਰ ਇਹ ਨੀ ਸਮਝਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਕਿਤਨਾ ਕੀਮਤੀ ਹੈ, ਗੁਰਦੇਵ ਦੇ ਬਚਨ ਕਿੰਨੇ ਵਡਮੁੱਲੇ ਨੇ, ਅਮੋਲਕ ਨੇ, ਜਿਨ੍ਹਾਂ ਬਚਨਾਂ ਦਾ ਕੋਈ ਵੀ ਮੁੱਲ ਨਹੀਂ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਨਿਰਗੁਣਾਂ ਦਾ ਵੀ ਤਪਾਰ ਉਤਾਰਾ ਕਰਨ ਵਾਲੇ ਨੇ। ਜਿਵੇਂ ਇਹ ਆਪਣੇ ਨਗਰ ਉਜੈਨ ਪਹੁੰਚ ਰਿਹਾ,